श्री सतगुरु राम सिंह सच्चे पातशाह सतसंग जी साडे सतगुरां ने इस संसार दे उत्ते आके एक उपदेश एक सिख्या संसार दे लोकां नूं दित्ती, क्योंकि किसी पैगंबर दा किसी अवतार दा धरती ते आउणा वेले दीआं परिस्थितियां दे मुताबक उन्हां दे नाल जूझना ते लोक भलाई वास्ते संसार दे विच उड़े थुड़े लोग उन्हां नूं उच्चे चुकण वास्ते पैगंबर ते अवतार धरती ते आउंदे ने। सोहण सिंह जोश ने एक थां बड़ा सोहना लिखिया, वो कहिंदा जदों भी धर्म संसार दे उत्ते आउंदा रिहा ਉਹ ਹਮੇਸ਼ਾ ਸੰਸਾਰ ਦੇ ਵਿੱਚ ਦਰੜੇ ਫਰੜੇ ਲੋਕਾਂ ਦੇ ਲਈ ਨਿਜਾਤ ਦਾ ਪੈਗਾਮ ਲੈ ਕੇ ਆਉਂਦਾ ਰਿਹਾ, ਕਿਉਂਕਿ ਹਰ ਸਮੇਂ ਜਦੋਂ ਵੀ ਧਰਮ ਸੰਸਾਰ 'ਤੇ ਫੈਲਿਆ ਸੰਸਾਰ 'ਤੇ ਕੋਈ ਇਸ ਤਰ੍ਹਾਂ ਦਾ ਨਬੀ ਪੈਗੰਬਰ ਅਵਤਾਰ ਗੁਰੂ ਸੰਸਾਰ ਦੇ ਉੱਤੇ ਪ੍ਰਗਟ ਹੋਇਆ ਅਤੇ ਉਹਨੇ ਉਹਨਾਂ ਲੋਕਾਂ ਦੇ ਨਾਲ ਉਸ ਜਮਾਤ ਦੇ ਨਾਲ ਜਿਹੜੀ ਸੰਸਾਰ 'ਤੇ ਦੁਰਕਾਰੀ ਜਾ ਰਹੀ ਸੀ, ਜਿਸ ਨੂੰ ਸੰਸਾਰ ਦੇ ਵਿੱਚ ਆਪਣਾ ਹੱਕ ਪ੍ਰਾਪਤ ਨਹੀਂ ਸੀ ਜਾਂ ਜਿਉਣ ਦੀ ਜਿਹੜੀ ਉਹਨਾਂ ਦੀ ਆਜ਼ਾਦੀ ਸੀ ਉਹ ਖੋਈ ਜਾ ਚੁੱਕੀ ਸੀ। ਉਸ ਵੇਲੇ ਗੁਰੂ ਪੀਰ ਪੈਗੰਬਰ ਸੰਸਾਰ 'ਤੇ ਆਉਂਦੇ ਰਹੇ ਅਤੇ ਉਸ ਵੇਲੇ ਦੀ ਹਕੂਮਤ ਇਹ ਆਮ ਇਤਿਹਾਸ ਤੁਸੀਂ ਪੜ੍ਹ ਕੇ ਵੇਖ ਲਓ, ਕੋਈ ਵੀ ਉਹੀ ਗੱਲ ਸਤਿਗੁਰੂ ਜੀ ਦੇ ਬਚਨਾਂ ਦੇ ਵਿੱਚ ਵੀ ਤੁਸੀਂ ਇੱਕ ਦਿਨ ਸਰਵਣ ਕੀਤਾ ਜਿੱਦਣ ਮਾਤਾ ਜੀ ਦਾ ਭੋਗ ਪਿਆ ਕਿ ਅਛਾਈ ਤੇ ਬੁਰਾਈ ਦੀ ਇਹ ਲੜਾਈ ਹੈ, ਸੱਚ ਤੇ ਝੂਠ ਦੀ ਲੜਾਈ ਹੈ, ਧਰਮ ਤੇ ਅਧਰਮ ਦੀ ਲੜਾਈ ਹੈ, ਚੰਗੇ ਤੇ ਮਾੜੇ ਲੋਕਾਂ ਦੀ ਲੜਾਈ ਇਹ ਆਦਿ ਕਾਲ ਤੋਂ ਚੱਲਦੀ ਆਈ ਹੈ। ਇਹ ਹਮੇਸ਼ਾ ਸੱਚਾਈ ਨੇ ਬੁਰਾਈ ਦਾ ਵਿਰੋਧ ਕੀਤਾ, ਹੋਰ ਇਹ ਅਨਿਆਂ ਦੇ ਖਿਲਾਫ਼ ਉਹ ਲੋਕ ਜਿਹੜੇ ਸੰਸਾਰ ਉੱਤੇ ਆਏ ਲੋਕ ਭਲਾਈ ਵਾਸਤੇ ਆਪਣਾ ਜੀਵਨ ਲਾ ਦਿੱਤਾ, ਸਾਰੀ ਜ਼ਿੰਦਗੀ ਜੀਏ। ਗੁਰੂ ਨਾਨਕ ਦਾ ਆਉਣਾ ਸਿੱਖ ਪੰਥ ਦਾ ਇੱਕ ਉਸ ਸਮੇਂ ਦੇ ਵਿੱਚ ਉੱਭਰਨਾ, ਕਿਉਂਕਿ ਉਸ ਵੇਲੇ ਦੇ ਹਾਲਾਤ ਨੂੰ ਵੇਖਿਆ ਕੋਖਿਆ ਜਾਵੇ ਤੇ ਸਮਝ ਆ ਜਾਂਦੀ ਹੈ ਕਿ ਉਸ ਵੇਲੇ ਇਹ ਨਹੀਂ ਸੀ ਕਿ ਸੰਸਾਰ ਉੱਤੇ ਧਰਮ ਨਹੀਂ ਸਨ, ਬਹੁਤ ਸਾਰੇ ਧਰਮ ਸਨ ਪਰ ਕੋਈ ਵੀ ਧਰਮ ਨਹੀਂ ਸੀ। ਤੁਹਾਨੂੰ ਗੱਲ ਹੋਰ ਤਰ੍ਹਾਂ ਦੀ ਲੱਗੇਗੀ ਕਿ ਬਹੁਤ ਸਾਰੇ ਧਰਮ ਸਨ ਪਰ ਉਸ ਵੇਲੇ ਮੌਜੂਦ ਕੋਈ ਵੀ ਧਰਮ ਨਹੀਂ ਸੀ, ਵਿਖਾਵਾ ਮਾਤਰ ਸਾਰੇ ਲੋਕ ਸਨ, ਭੇਖ ਦੇ ਧਰਮ ਤੇ ਬਹੁਤ ਚੱਲਦੇ ਸਨ, ਕੱਪੜੇ ਪਾ ਲੈਣੇ ਹੱਥ ਵਿੱਚ ਮਾਲਾ ਫੜ ਲੈਣੀ ਇਸ ਤਰ੍ਹਾਂ ਦਾ ਧਰਮ ਤੇ ਬਹੁਤ ਜ਼ਿਆਦਾ ਪ੍ਰਚਲਿਤ ਸੀ ਉਸ ਵੇਲੇ ਵੀ। ਪਰ ਯਾਦ ਰੱਖਣਾ ਜਿਸ ਗੱਲ ਦਾ ਉਪਦੇਸ਼ ਗੁਰੂ ਨਾਨਕ ਨੇ ਦੇਣਾ ਸ਼ੁਰੂ ਕੀਤਾ ਉਹੋ ਜਿਹੇ ਕੁਛ ਵਿਰਲੇ ਲੋਕ ਸਨ। ਗੁਰੂ ਨਾਨਕ ਦਾ ਸੰਵਾਦ ਉਸ ਵੇਲੇ ਦੇ ਵੱਡੇ ਧਾਰਮਿਕ ਆਗੂਆਂ ਦੇ ਨਾਲ ਹੋਇਆ, ਗੁਰੂ ਨਾਨਕ ਮੁਸਲਮਾਨ ਦੇ ਨਾਲ ਸੰਵਾਦ ਕਰਦੇ, ਤਬਾਹੀ ਕਰ ਰਹੀ ਸੀ ਉਹਨਾਂ ਦੀ, ਕਿਉਂਕਿ ਪਾਣੀਪਤ ਦੀ ਲੜਾਈ 1526 ਈਸਵੀ ਦੇ ਵਿੱਚ ਇੱਕ ਵੱਡਾ ਭਿਆਨਕ ਯੁੱਧ ਹੋਇਆ ਬਾਬਰ ਦੀ ਸੈਨਾ ਦਾ ਲੋਧੀ ਦੀ ਸੈਨਾ ਨਾਲ, ਇਬਰਾਹਿਮ ਲੋਧੀ ਦੀ ਸੈਨਾ ਨਾਲ। ਇਸ ਲੜਾਈ ਦੇ ਵਿੱਚ ਬਹੁਤ ਸਾਰੇ ਉਹ ਲੋਕ ਮਾਰੇ ਗਏ ਜਿਹੜੇ ਤਨਖਾਹਾਂ 'ਤੇ ਕੰਮ ਕਰਦੇ ਸਨ, ਜਿਹੜੇ ਰੋਟੀ ਵਾਸਤੇ ਉਸ ਥਾਂ 'ਤੇ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਲੁੱਟੇ ਗਏ ਤੇ ਧਾਰਮਿਕ ਆਗੂ ਤੋਂ ਨਹੀਂ ਝਿਜਕੇ। ਗੁਰੂ ਨਾਨਕ ਕਿਸੇ ਵੇਲੇ ਦੀ ਹਕੂਮਤ ਨੂੰ ਡਰੇ, ਇਸੇ ਕਰਕੇ ਗੁਰੂ ਨਾਨਕ ਨੂੰ ਬੇਪਰਵਾਹ ਬੇਮੁਥਾਜ ਨਿਰਭਉ ਆਖਿਆ ਜਾਂਦਾ ਹੈ। ਜੇਕਰ ਗੁਰੂ ਨਾਨਕ ਉਸ ਵੇਲੇ ਦੇ ਸਿੱਧਾਂ ਨਾਲ ਸੰਵਾਦ ਰਚਾਉਂਦੇ ਨੇ ਜਿਹੜੇ ਸੰਸਾਰ ਤੋਂ ਉਪਰਾਮ ਹੋਣ ਦਾ ਉਪਦੇਸ਼ ਦਿੰਦੇ ਨੇ, ਜਿਨ੍ਹਾਂ ਦਾ ਕੰਮ ਸੀ ਕਿ ਇਸ ਗ੍ਰਿਸਤ ਆਸ਼ਰਮ ਦੇ ਵਿੱਚ ਮੁਕਤੀ ਨਹੀਂ ਹੋ ਸਕਦੀ, ਰੱਬ ਨਹੀਂ ਪਾਇਆ ਜਾ ਸਕਦਾ, ਜੇ ਮੁਕਤੀ ਪਾਉਣੀ ਹੈ ਤੇ ਤੁਹਾਨੂੰ ਬਣਾ ਦੇ ਵਿੱਚ, ਕੰਦਰਾਂ ਦੇ ਵਿੱਚ, ਬੇਲਿਆਂ ਦੇ ਵਿੱਚ ਜਾਣਾ ਪਵੇਗਾ। ਗੁਰੂ ਨਾਨਕ ਸਖਤ ਵਿਰੋਧ ਕਰਦੇ ਨੇ ਇਸ ਕੰਮ ਦਾ। ਗੁਰੂ ਨਾਨਕ ਦਾ ਇੱਕ ਨਾਮ ਦਾ ਸੰਦੇਸ਼ ਕਿ ਇੱਕ ਅਕਾਲ ਦੀ ਪੂਜਾ ਕਰਨੀ, ਕਿਸੇ ਇਲਾਕੇ ਦੇ ਵਿੱਚ ਜਾਂਦੇ ਨੇ, ਕਿਸੇ ਥਾਂ ਉੱਤੇ ਜਾਂਦੇ ਨੇ, ਕੋਈ ਰਾਜੇ ਦੀ ਪੂਜਾ ਕਰਦਾ, ਕੋਈ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ, ਕੋਈ ਪੱਥਰਾਂ ਨੂੰ ਪੂਜਦਾ ਹੈ, ਪਰ ਗੁਰੂ ਨਾਨਕ ਇੱਕ ਪਰਮੇਸ਼ਰ ਨੂੰ ਪੂਜਣ ਦਾ ਸੰਦੇਸ਼ ਦਿੰਦੇ ਨੇ। ਸਾਰੀ ਬਾਣੀ ਪੜ੍ਹ ਲਓ, ਥਾਂ ਥਾਂ ਉੱਤੇ ਇੱਕ ਪਰਮੇਸ਼ਰ ਦੀ ਗੱਲ ਆਵੇਗੀ ਕਿ ਸਿਰਫ ਇੱਕ ਅਕਾਲ ਪੁਰਖ ਨੂੰ ਪੂਜਣਾ, ਇੱਕ ਅਕਾਲ ਪੁਰਖ ਨੂੰ ਸੇਵਣਾ। ਗੁਰੂ ਨਾਨਕ ਦਾ ਜੋ ਸਿਧਾਂਤ, ਨਾਮ ਜਪਣ ਦਾ ਸਿਧਾਂਤ ਹੈ, ਉਹ ਇੱਕ ਪਰਮੇਸ਼ਰ ਦਾ ਨਾਮ ਹੈ। ਤੇ ਸੱਚਮੁੱਚ ਇਹ ਇਸ ਤਰ੍ਹਾਂ ਦਾ ਉਪਦੇਸ਼ ਜਾਂ ਇਸ ਤਰ੍ਹਾਂ ਦਾ ਸਿਧਾਂਤ ਗੁਰੂ ਨਾਨਕ ਨੇ ਸੰਸਾਰ ਤੇ ਪ੍ਰਚਲਿਤ ਕੀਤਾ, ਜਿਸ ਉਪਦੇਸ਼ ਦੇ ਹੇਠਾਂ ਸਾਰੇ ਲੋਕ ਇਕੱਠੇ ਹੋ ਸਕਦੇ ਸੀ। ਉੱਥੇ ਕਿਸੇ ਧਰਮ ਦਾ ਭੇਦ ਨਹੀਂ ਸੀ, ਉੱਥੇ ਕਿਸੇ ਜਾਤ ਦਾ ਭੇਦ ਨਹੀਂ ਸੀ, ਉੱਥੇ ਕਿਸੇ ਲਿੰਗ ਦਾ ਭੇਦ ਨਹੀਂ ਸੀ, ਭਾਵ ਕਿਸੇ ਔਰਤ ਦੇ ਮਰਦ ਦਾ ਵਿਤਕਰਾ ਨਹੀਂ ਸੀ, ਉੱਥੇ ਕਿਸੇ ਨਸਲ ਦਾ, ਕਿਸੇ ਰੰਗ ਦਾ ਭੇਦ ਨਹੀਂ ਸੀ। ਉੱਥੇ ਸਾਰੇ ਇੱਕ, ਉਹ ਜਿਹੜਾ ਭਗਤ ਕਬੀਰ ਦਾ ਵਚਨ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਉਹ ਗੁਰੂ ਗੋਬਿੰਦ ਸਿੰਘ ਦਾ ਵਚਨ ਕਿ ਮਾਨਸ ਕੀ ਜਾਤ ਸਭ ਏਕੈ ਪਹਿਚਾਨ ਬੋ, ਉਸ ਦਾ ਸੰਦੇਸ਼ ਗੁਰੂ ਨਾਨਕ ਨੇ ਆਪਣੇ ਸਮੇਂ ਦੇ ਵਿੱਚ ਪ੍ਰਚਾਰਨਾ ਸ਼ੁਰੂ ਕੀਤਾ। ਭਾਵੇਂ ਗੁਰੂ ਨਾਨਕ ਤੋਂ ਪਹਿਲਾਂ ਭਗਤੀ ਲਹਿਰ ਚੱਲਦੀ ਹੈ, ਇਸਲਾਮ ਦਾ ਸੂਫੀਵਾਦ ਹੈ, ਉਹ ਸੂਫੀ ਜਿਹੜੇ ਇੱਕ ਅਕਾਲ ਦੀ ਪੂਜਾ ਕਰਦੇ ਨੇ, ਇੱਕ ਪਰਮੇਸ਼ਰ ਦਾ ਖੌਫ ਰੱਖਦੇ ਨੇ, ਜਿਹੜੇ ਆਪਣੇ ਪਰਮੇਸ਼ਰ ਦੇ ਵਿੱਚ, ਆਪਣੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਇੰਨੇ ਮੱਤੇ ਹੋਏ ਨੇ, ਜਿੱਥੇ ਬਾਬਾ ਬੁੱਲੇ ਸ਼ਾਹ ਇਹ ਲਿਖ ਦਿੰਦਾ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਉਹ ਲੋਕ ਲਾਜ ਦੀ ਪਰਵਾਹ ਲਾ ਕੇ ਦੂਰ ਸੁੱਟ ਕੇ ਇੱਕ ਅਕਾਲ ਦੀ ਪੂਜਾ ਕਰਦੇ। ਹੋ ਸਕਦਾ ਗੁਰੂ ਨਾਨਕ ਨੇ ਉਹ ਸਿਧਾਂਤ ਪ੍ਰਚਲਿਤ ਧਰਮਾਂ ਤੋਂ ਵੀ ਲਏ, ਵੇਲੇ ਦੇ ਉਸ ਧਰਮਾਂ ਤੋਂ, ਬੋਧੀਆਂ ਦੇ ਵਿੱਚ ਲੰਗਰ ਪ੍ਰਥਾ ਦਾ ਸਿਧਾਂਤ ਸੀ, ਉੱਥੋਂ ਸੂਫੀਆਂ ਦੇ ਵਿੱਚ ਆਇਆ, ਸੂਫੀਆਂ ਤੋਂ ਗੁਰਮਤ ਦੇ ਵਿੱਚ ਆਇਆ, ਜਿਸ ਨੂੰ ਗੁਰੂ ਨਾਨਕ ਚੰਗਾ ਜਾਣ ਕੇ ਤੇ ਆਪਣੇ ਸਿੱਖਾਂ ਦੇ ਵਿੱਚ ਬਖਸ਼ ਦਿੱਤਾ। ਗੱਲ ਕੀ, ਇੱਕ ਨਿਵੇਕਲਾ ਮਾਰਗ, ਇੱਕ ਨਵਾਂ ਰਸਤਾ ਗੁਰੂ ਨਾਨਕ ਨੇ ਸੰਸਾਰ ਦੇ ਲੋਕਾਂ ਨੂੰ ਦਿੱਤਾ, ਤੇ ਉਹ ਰਸਤਾ ਜਿਹੜਾ ਸੀ ਉਹ ਸਮਾਂ ਪਾ ਕੇ ਸਿੱਖੀ ਦਾ ਰਸਤਾ ਅਖਵਾਇਆ। ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਅਖਵਾਉਣ ਲੱਗੇ। ਗੁਰੂ ਨਾਨਕ ਦਾ ਉਹੀ ਸੰਦੇਸ਼ ਬਾਅਦ ਵਾਲੇ ਗੁਰੂਆਂ ਨੇ ਪ੍ਰਚਾਰਨਾ ਸ਼ੁਰੂ ਕੀਤਾ। ਇੱਕ ਮੈਂ ਬੇਨਤੀ ਕਰਾਂ ਕਿ ਭਾਈ ਗੁਰਦਾਸ ਸਿੱਖ ਪੰਥ ਦੇ, ਜਿਨ੍ਹਾਂ ਨੂੰ ਵੇਦ ਵਿਆਸ ਆਖਿਆ ਜਾਂਦਾ ਹੈ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ, ਆਪਣੇ ਕਵਿਤ ਸਵਈਆਂ ਦੇ ਵਿੱਚ ਕਾਫੀ ਜ਼ਿਕਰ ਕੀਤਾ ਸਿੱਖੀ ਦੇ ਬਾਰੇ, ਕਿਉਂਕਿ ਸਿੱਖੀ ਇੱਕ ਐਸੀ ਮੰਜ਼ਿਲ ਹੈ, ਐਸਾ ਪੈਂਡਾ ਹੈ। ਕਿਉਂਕਿ ਯਾਦ ਰੱਖਣਾ, ਮੈਂ ਪਹਿਲਾਂ ਵੀ ਇਹ ਗੱਲ ਕੀਤੀ, ਫਿਰ ਦੁਹਰਾ ਦੇਵਾਂ ਕਿ ਗੁਰੂ ਨਾਨਕ ਬਾਹਰੀ ਭੇਖ ਦਾ ਉਸ ਵੇਲੇ ਖੰਡਨ ਕਰ ਦਿੰਦੇ ਨੇ ਜਦੋਂ ਜਪ ਜੀ ਦੀਆਂ ਪੌੜੀਆਂ ਲਿਖਦੇ ਨੇ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰ ਹੈ ਬਿਭੂਤ, ਮੁੰਦਰਾਵਾਂ ਨਹੀਂ ਪਾਉਣੀਆਂ, ਖਿੰਥਾ ਨਹੀਂ ਪਾਉਣੀ, ਬਿਭੂਤੀ ਨਹੀਂ ਲਾਉਣੀ, ਜੇ ਕੁਛ ਕਰਨਾ ਹੈ ਧਾਰਨ ਕਰਨਾ ਤੇ ਸੰਤੋਖ ਧਾਰਨ ਕਰੋ, ਦਇਆ ਧਾਰਨ ਕਰੋ, ਖਿਮਾ ਧਾਰਨ ਕਰੋ, ਗੁਰੂ ਨਾਨਕ ਦਾ ਧਰਮ ਹੈ। ਗੁਰੂ ਨਾਨਕ ਕਿਸੇ ਮੁਸਲਮਾਨ ਨੂੰ ਉਪਦੇਸ਼ ਦਿੰਦੇ ਨੇ, ਉਹਦੀਆਂ ਪੰਜ ਨਮਾਜ਼ਾਂ ਦਾ ਖੰਡਨ ਕਰਕੇ ਗੁਰੂ ਨਾਨਕ ਆਖਦੇ ਨੇ ਜੇ ਪੰਜ ਨਮਾਜ਼ਾਂ ਪੜ੍ਹਨੀਆਂ ਨੇ, ਜੇ ਪੰਜ ਨਮਾਜ਼ਾਂ ਜ਼ਿੰਦਗੀ ਵਿੱਚ ਢਾਲਣੀਆਂ ਨੇ ਤੇ ਇਹ ਪੰਜ ਨਮਾਜ਼ਾਂ ਹੋਣ, ਪੰਜ ਨਮਾਜ਼ਾਂ ਵਖਤ ਪੰਜ, ਪੰਜਾਂ ਪੰਜੇ ਨਾਓ, ਪਹਿਲੀ ਨੀਅਤ ਰਾਸ, ਉੱਥੇ ਸੱਚ ਬੋਲਣ ਦਾ, ਨੀਅਤ ਰਾਸ ਹੋਣ ਦਾ, ਇੱਕ ਅਕਾਲ ਦੀ ਸੇਵਾ ਦਾ, ਇਸ ਤਰ੍ਹਾਂ ਦੇ ਪੰਜ ਜਿਹੜੇ ਨੇ ਉਹ ਆਉਂਦੇ ਨੇ ਬਚਨ ਤੇ ਅਖੀਰ ਤੇ ਜਾ ਕੇ ਲਿਖਦੇ ਨੇ, ਤਾਂ ਮੁਸਲਮਾਨ ਸਦਾਏ, ਫਿਰ ਤੂੰ ਮੁਸਲਮਾਨ ਕਹਾਉਣ ਦਾ ਹੱਕਦਾਰ ਹੈ। ਜੇ ਕਿਸੇ ਹਿੰਦੂ ਨਾਲ ਸੰਵਾਦ ਹੁੰਦਾ ਤੇ ਗੁਰੂ ਨਾਨਕ ਉਸ ਥਾਂ ਉਸ ਹਿੰਦੂ ਨੂੰ ਕਹਿ ਦਿੰਦੇ ਨੇ, ਗੁਰੂ ਨਾਨਕ ਨੂੰ ਛੋਟੇ ਜੇ ਸਨ, ਜਨੇਊ ਪਾਉਣ ਦੀ ਰਸਮ ਹੋਣ ਲੱਗੀ ਤੇ ਗੁਰੂ ਨਾਨਕ ਨੇ ਖੰਡਨ ਕਰ ਦਿੱਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਢੇ ਕੱਤ। ਕਿ ਜੇ ਇਹੋ ਜਿਹਾ ਜਨੇਊ ਹੈ ਪਾਂਡੇ ਤਾਂ ਮੈਨੂੰ ਪਾਈ। ਸੱਚ ਕਰਕੇ ਜਾਣਿਓ ਸਾਧ ਸੰਗਤ ਜੀ, ਗੁਰੂ ਨਾਨਕ ਨੇ ਸੱਚਮੁੱਚ ਜੇ ਕੇਵਲ ਅੱਖਾਂ ਨਾਲ ਦਿਸਣ ਵਾਲਾ ਧਰਮ ਜਿਹੜਾ ਬਾਹਰੀ ਤੌਰ ਤੇ ਦਿਸ ਰਿਹਾ ਸੀ ਉਸ ਨੂੰ ਹੀ ਕੇਵਲ ਧਰਮ ਆਖਣਾ ਹੁੰਦਾ ਤੇ ਗੁਰੂ ਨਾਨਕ ਕਦੇ ਨੇ ਉਹਨਾਂ ਚੀਜ਼ਾਂ ਦਾ ਖੰਡਨ ਨਾ ਕਰਦੇ। ਗੁਰੂ ਨਾਨਕ ਮਨ ਤੱਕ ਜਾਂਦੇ ਨੇ, ਗੁਰੂ ਨਾਨਕ ਆਪਣੇ ਸਿੱਖ ਦਾ ਮਨ ਸਾਫ ਵੇਖਣਾ ਚਾਹੁੰਦੇ ਨੇ। ਗੁਰੂ ਨਾਨਕ ਨੇ ਉਸ ਥਾਂ ਵੀ ਆਖਿਆ ਕਿ ਦਇਆ ਦਾ ਕਪਾਹ ਹੋਵੇ, ਸੰਤੋਖ ਦੀਆਂ ਗੰਢਾਂ ਹੋਣ, ਜਤ ਗੰਢੀ ਜਤ ਦੀਆਂ ਗੰਢਾਂ ਹੋਣ, ਸੱਚ ਦੇ ਜਿਹੜੇ ਵੱਟ ਚੜੇ ਹੋਣ ਉਸ ਸੂਤ ਨੂੰ। ਇਹੋ ਜਿਹਾ ਸੂਤ ਜੇਕਰ ਪਾਢੇ ਤੇਰੇ ਕੋਲ ਹੈ ਤੇ ਮੈਂ ਪਾ ਸਕਦਾ। ਇਹ ਸੀ ਉਹ ਗੁਰੂ ਨਾਨਕ ਦੀ ਸਿੱਖੀ ਜਿਸ ਨੂੰ ਬਾਅਦ ਵਾਲੇ ਗੁਰੂ ਪ੍ਰਚਾਰਦੇ ਰਹੇ। ਆਪਣੇ ਸਤਿਗੁਰੂ ਨਾਲ ਪ੍ਰੇਮ ਕਰਨਾ ਹਰੇਕ ਮਾਨਵ ਜਾਤੀ ਦੇ ਵਿੱਚ, ਹਰੇਕ ਪਸ਼ੂ ਪੰਛੀ ਦੇ ਵਿੱਚ ਉਸ ਪਰਮੇਸ਼ਰ ਨੂੰ ਜਾਣ ਕੇ ਉਸ ਦੀ ਸੇਵਾ ਕਰਨੀ, ਕਿਉਂਕਿ ਗੁਰੂ ਨਾਨਕ ਦਾ ਇਹ ਸਿਧਾਂਤ ਕੇਵਲ ਮਾਨਵ ਜਾਤੀ ਵਾਸਤੇ ਨਹੀਂ, ਗੁਰੂ ਨਾਨਕ ਦਾ ਇਹ ਉਪਦੇਸ਼ ਸਮੂਹ ਕਾਇਨਾਤ ਸਮੂਹ ਬ੍ਰਹਿਮੰਡ ਦੇ ਜੀਵਾਂ ਵਾਸਤੇ ਸੀ। ਕਿ ਉਹ ਇਹ ਗੱਲ ਆਖ ਦਿੰਦੇ ਨੇ ਕਿ ਇੱਕ ਪਰਮੇਸ਼ਰ ਨੂੰ ਸੇਵਣਾ, ਇੱਕ ਪਰਮੇਸ਼ਰ ਦੀ ਪੂਜਾ ਕਰਨੀ, ਉਸ ਦਾ ਨਾਮ ਧਿਆਉਣਾ, ਤੇ ਜੇ ਉਸ ਦਾ ਜ਼ਿਕਰ ਕਰਨ ਲੱਗੇ ਕਿ ਉਹ ਹੈ ਕਿੱਥੇ, ਤੇ ਉਸ ਵੇਲੇ ਗੁਰੂ ਸਾਹਿਬ ਇਹ ਆਖਿਆ ਕਿ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ, ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਕਿ ਹਰੇਕ ਹਿਰਦੇ ਦੇ ਵਿੱਚ ਰਾਮ ਹੈ, ਰਾਮ ਤੋਂ ਬਗੈਰ ਹੋਰ ਕੌਣ ਹੈ। ਕਿ ਤੁਸੀਂ ਹਰੇਕ ਦੇ ਨਾਲ ਪ੍ਰੇਮ ਕਰਨਾ, ਗੁਰੂ ਨਾਨਕ ਦਾ ਸੰਦੇਸ਼ ਸਮੁੱਚੀ ਇਸ ਮਾਨਵ ਜਾਤੀ ਨੂੰ ਇਕੱਠਿਆਂ ਕਰਨਾ, ਸਮੁੱਚੀ ਇਸ 84 ਲੱਖ ਜੂਨ ਨੂੰ ਪ੍ਰੇਮ ਕਰਨਾ, ਗੁਰੂ ਨਾਨਕ ਦਾ ਸਿਧਾਂਤ, ਗੁਰੂ ਨਾਨਕ ਦੀ ਸੋਚ ਇੰਨੀ ਵਿਸ਼ਾਲ ਸੀ। ਇਸੇ ਕਰਕੇ ਭਾਈ ਗੁਰਦਾਸ ਆਪਣੀਆਂ ਸਿੱਖੀ ਦੀਆਂ ਉਹਨਾਂ ਪੌੜੀਆਂ ਦੇ ਵਿੱਚ ਜਦੋਂ ਜ਼ਿਕਰ ਕਰਨ ਲੱਗੇ ਗੁਰਸਿੱਖੀ ਦਾ ਕਿ ਸਿੱਖੀ ਹੈ ਕੀ, ਤੇ ਭਾਈ ਗੁਰਦਾਸ ਕੁਛ ਨਿਸ਼ਾਨੀਆਂ ਦਾ ਜ਼ਿਕਰ ਕੀਤਾ। ਉਸ ਪੌੜੀ ਦਾ ਟਾਈਟਲ ਹੈ ਗੁਰਸਿੱਖੀ ਕੀ ਇਹ ਨਿਸ਼ਾਨੀ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸੀਤਲ ਸੁੱਧ ਪ੍ਰਾਣੀ, ਬਹੁਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ। ਭਾਈ ਗੁਰਦਾਸ ਨਿਸ਼ਾਨੀਆਂ ਦੱਸਦੇ ਨੇ, ਤੁਲਨਾ ਪਾਣੀ ਦੇ ਨਾਲ ਕਰਦੇ ਨੇ, ਪਾਣੀ ਦੇ ਗੁਣ ਦੱਸਦੇ ਦੱਸਦੇ ਸਿੱਖ ਦੇ ਅੰਦਰ ਦੇ ਗੁਣਾਂ ਦਾ ਜ਼ਿਕਰ ਕਰਦੇ ਜਾਂਦੇ ਨੇ। ਭਾਈ ਗੁਰਦਾਸ ਵੀ ਮਨ ਦੀ ਸਿੱਖੀ ਦੀ ਗੱਲ ਕਰਦੇ ਨੇ, ਬਾਹਰੀ ਭੇਖ ਤੋਂ ਉੱਚੀ ਉੱਠ ਕੇ ਉਸ ਮੂਲ ਸਿਧਾਂਤਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਤੋਂ ਬਗੈਰ ਸਿੱਖ ਸਿੱਖ ਖਵਾਉਣ ਦੇ ਹੱਕਦਾਰ ਨਹੀਂ। ਲੱਖ ਕੋਈ ਭੇਖ ਪਾ ਕੇ ਤੇ ਇਹ ਗੱਲ ਆਖੇ ਕਿ ਮੈਂ ਸਿੱਖ ਹਾਂ, ਉਹਨੂੰ ਤੇ ਗੁਰੂ ਨਾਨਕ ਨੇ ਪਹਿਲੇ ਦਿਨ ਹੀ ਖੰਡਨ ਕਰ ਦਿੱਤਾ ਸੀ। ਪਰ ਜੇ ਸਿੱਖੀ ਦਾ ਜ਼ਿਕਰ ਭਾਈ ਗੁਰਦਾਸ ਕਰਦੇ, ਭਾਈ ਗੁਰਦਾਸ ਨੇ ਪਹਿਲੀ ਨਿਸ਼ਾਨੀ ਜੇ ਦੱਸੀ ਤੇ ਉਹ ਸੀ ਨਿਮਰਤਾ। ਸਿੱਖਾ ਪਾਣੀ ਦੇ ਕੋਲੋਂ ਨਿਮਰਤਾ ਸਿੱਖ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਸਾਰਿਆਂ ਦੇ ਪੈਰਾਂ ਥੱਲੇ ਲਤਾੜੀ ਜਾਣ ਵਾਲੀ ਧਰਤੀ ਤੇ ਉਸ ਤੋਂ ਵੀ ਥੱਲੇ ਹੈ ਪਾਣੀ, ਪਾਣੀ ਦੇ ਕੋਲੋਂ ਸਿੱਖੀ ਸਿੱਖਾ ਨਿਮਰਤਾ ਸਿੱਖ, ਇੰਨਾ ਨੀਵਾਂ ਹੈ ਤੇ ਜਦੋਂ ਫਿਰ ਵਹਿਣ ਲੱਗਾ ਤੇ ਫਿਰ ਨੀਵੇਂ ਪਾਸੇ ਵਹਿਣ ਲੱਗਾ। ਪਾਣੀ ਨੇ ਫਿਰ ਨਹੀਂ ਸੋਚਿਆ ਕਿ ਇੰਨਾ ਨੀਵਾਂ ਕਿ ਮੈਂ ਉੱਚੇ ਪਾਸੇ ਜਾਵਾਂ, ਉਹਨੇ ਫਿਰ ਨੀਵੇਂ ਪਾਸੇ ਚੱਲਣਾ ਸ਼ੁਰੂ ਕੀਤਾ, ਕਦੇ ਉੱਚੇ ਪਾਸੇ ਨਹੀਂ ਗਿਆ। ਸਿੱਖਾ ਪਹਿਲਾਂ ਤੇ ਨਿਮਰਤਾ ਹੋਵੇ ਤੇ ਫਿਰ ਤੇਰਾ ਮਿਲਣਾ ਵਰਤਣਾ ਵੀ ਨੀਵਿਆਂ ਨਾਲ ਹੋਵੇ। ਇਹ ਸੀ ਗੁਰੂ ਨਾਨਕ ਦਾ, ਭਾਈ ਗੁਰਦਾਸ ਦਾ ਉਹ ਮੂਲ ਸਿਧਾਂਤ ਨਿਮਰਤਾ। ਸੰਸਾਰ ਉੱਤੇ ਹਰ ਬੰਦਾ ਚਾਹੁੰਦਾ ਕਿ ਮੇਰੇ ਤੋਂ ਤਕੜਾ, ਮੇਰੇ ਤੋਂ ਉੱਚਾ ਅਹੁਦੇ ਵਾਲਾ, ਪੈਸੇ ਵਾਲਾ, ਮੇਰੀ ਦੋਸਤੀ ਉਹਦੇ ਨਾਲ ਹੋਵੇ, ਵੇਲੇ ਕੁਵੇਲੇ ਮੇਰੀ ਮਦਦ ਕਰ ਸਕੇ। ਪਰ ਗੁਰੂ ਨਾਨਕ ਦੇ ਸਿੱਖ ਵਾਸਤੇ ਉਪਦੇਸ਼ ਹੈ ਕਿ ਨਿਮਰਤਾ ਧਾਰਨ ਕਰਨੀ ਤੇ ਹਮੇਸ਼ਾ ਨੀਵਿਆਂ ਦੇ ਨਾਲ ਖਲੋਣਾ, ਕਿਉਂਕਿ ਗੁਰੂ ਨਾਨਕ ਨੀਵਿਆਂ ਨਾਲ ਖਲੋਤੇ ਸਨ। ਗੁਰੂ ਨਾਨਕ ਨੂੰ ਸਿੱਧ ਆਖਦੇ ਸੀ, ਬਾਲਿਆ ਸਾਡੇ ਕੋਲ ਆ ਜਾ, ਤੇਰੇ ਕੋਲ ਕਰਾਮਾਤਾਂ ਬਹੁਤ ਨੇ। ਬਾਬਰ ਨੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬਾਬਾ ਬੋਲ ਨਾ, ਜੋ ਚਾਹੇ ਤੈਨੂੰ ਦੇ ਦੇਵਾਂਗਾ। ਪਰ ਇਹ ਗੁਰੂ ਨਾਨਕ ਦਾ ਸੁਭਾਅ ਨਹੀਂ ਸੀ, ਗੁਰੂ ਨਾਨਕ ਦਾ ਮੰਤਵ ਨਹੀਂ ਸੀ, ਗੁਰੂ ਨਾਨਕ ਦਾ ਇਹ ਤੇ ਮੂਲ ਉਦੇਸ਼ ਹੈ ਹੀ ਨਹੀਂ ਸੀ। ਗੁਰੂ ਨਾਨਕ ਤੇ ਉੜਿਆਂ ਥੁੜਿਆਂ ਦਾ ਸੀ, ਗੁਰੂ ਨਾਨਕ ਨੀਵਿਆਂ ਦਾ ਸੀ, ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਗੁਰੂ ਨਾਨਕ ਉਹਨਾਂ ਦਾ ਸੀ। ਇਸੇ ਕਰਕੇ ਗੁਰੂ ਨਾਨਕ ਨੇ ਆਪਣਾ ਸਾਰਾ ਜੀਵਨ ਉਹਨਾਂ ਲੋਕਾਂ ਦੇ ਨਾਲ ਬਤੀਤ ਕਰ ਦਿੱਤਾ। ਸਮਾਜ ਦੇ ਵਿੱਚ ਸਤਿਕਾਰਯੋਗ ਥਾਂ ਸੀ ਗੁਰੂ ਨਾਨਕ ਦਾ, ਖੱਤਰੀਆਂ ਦਾ ਪੁੱਤ ਸੀ, ਖੱਤਰੀਆਂ ਨੂੰ ਬੜਾ ਉੱਚਾ ਸਥਾਨ ਏ। ਪਰ ਨਾਲ ਰਹਿਣ ਵਾਲਾ ਇੱਕ ਜੱਟ ਹੈ, ਉਹ ਵੀ ਨੀਵੀਂ ਜਾਤ ਦੇ ਵਿੱਚੋਂ ਆਸੀ ਹੈ। ਇਹ ਦੋ ਸਾਥੀ ਗੁਰੂ ਨਾਨਕ ਹੀ ਆਪਣੇ ਨਾਲ ਰੱਖ ਸਕਦਾ ਹੈ। ਤੇ ਇਸੇ ਕਰਕੇ ਭਾਈ ਗੁਰਦਾਸ ਪਹਿਲੀ ਨਿਸ਼ਾਨੀ ਦੱਸਦੇ ਇਹ ਗੱਲ ਆਖਦੇ ਨੇ ਕਿ ਹਮੇਸ਼ਾ ਨੀਵਿਆਂ ਨਾਲ ਵਰਤਣਾ, ਭਾਵ ਗਰੀਬਾਂ ਦੀ ਮਦਦ ਕਰਨੀ, ਜਿਹਨੂੰ ਕੋਈ ਨਹੀਂ ਪੁੱਛਦਾ ਉਸ ਦੀ ਰੱਖਿਆ ਕਰਨੀ। ਜਿਹਨੂੰ ਸਤਿਗੁਰੂ ਰਾਮ ਸਿੰਘ ਆਪਣੇ ਹੁਕਮਨਾਮਿਆਂ ਦੇ ਵਿੱਚ ਲਿਖਦੇ ਨੇ, ਭਾਈ ਜਿਹਨੂੰ ਕੋਈ ਨਹੀਂ ਪੁੱਛਦਾ ਉਸ ਦੀ ਸੇਵਾ ਕਰਨੀ ਮੇਰੀ ਸੇਵਾ ਹੋਵੇਗੀ। ਸਾਡੇ ਗੁਰੂ ਇਹੋ ਪ੍ਰਚਾਰਦੇ ਆਏ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਤੇ ਫਿਰ ਪਾਣੀ ਦੇ ਵਿੱਚ ਕੁਛ ਹੋਰ ਗੁਣ ਆ ਗਏ ਕਿ ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਸਿੱਖਾ ਤੇਰਾ ਮਨ ਵੀ ਮੈਲ ਤੋਂ ਰਹਿਤ ਹੋਵੇ, ਤੇਰੇ ਅੰਦਰ ਮੈਲ ਨਾ ਹੋਵੇ, ਸੀਤਲ ਹੋਵੇ, ਠੰਡਾ ਹੋਵੇ ਤੇ ਸ਼ੁੱਧ ਹੋਵੇ ਪਾਣੀ ਦੀ ਤਰ੍ਹਾਂ। ਤੇ ਬਹੁਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ। ਸਿੱਖਾ ਤੇਰਾ ਸੁਭਾਅ ਇਸ ਤਰ੍ਹਾਂ ਦਾ ਹੋਵੇ, ਤੂੰ ਬਹੁਰੰਗੀ ਹੁੰਦਾ ਹੋਇਆ ਵੀ ਆਪਣਾ ਰੰਗ ਨਾ ਛੱਡੀ। ਸਮਾਜ ਦੇ ਵਿੱਚ ਰਹਿੰਦਿਆਂ ਤੈਨੂੰ ਬੜੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਔਖੇ ਸਮਿਆਂ ਦੇ ਵਿੱਚੋਂ ਲੰਘਣਾ ਪਵੇਗਾ, ਕਦੇ ਝੂਠ ਬੋਲਣਾ ਪਵੇਗਾ, ਕਦੇ ਤੈਨੂੰ ਮਾੜਿਆਂ ਤੋਂ ਹਟ ਕੇ ਤਕੜਿਆਂ ਨਾਲ ਖਲੋਣਾ ਪਵੇਗਾ, ਕਦੇ ਪਰ ਉਪਕਾਰ ਤੋਂ ਗੁਰੇਜ਼ ਕਰਨ ਦਾ ਸਮਾਂ ਆਵੇਗਾ। ਪਰ ਕਦੇ ਵੀ ਤੂੰ ਆਪਣਾ ਰੰਗ ਨਾ ਛੱਡੀ, ਆਪਣਾ ਧਰਮ ਨਾ ਛੱਡੀ। ਗੁਰੂ ਰਾਮ ਸਿੰਘ ਨੇ ਆਖਿਆ ਸੀ, ਤੇਰਾ ਧਰਮ ਹੈ ਸਿੱਖਾ, ਜੇ ਤੇਰੇ ਘਰੇ ਕੋਈ ਗਊ ਮਾਰ ਕੇ ਛੁਰੀ ਲਿਬੜੀ ਲਿਆ ਕੇ ਵੀ ਪ੍ਰਸ਼ਾਦਾ ਮੰਗਦਾ ਤੇ ਪ੍ਰਸ਼ਾਦਾ ਦੇਣਾ, ਜੇ ਨਾ ਦੇਵੇਂਗਾ ਬਖਸ਼ਿਆ ਨਹੀਂ ਜਾਵੇਗਾ। ਇਹ ਹੈ ਸਿੱਖੀ ਕਿ ਆਪਣਾ ਰੰਗ ਨਹੀਂ ਛੱਡਣਾ, ਭਾਵੇਂ ਕੋਈ ਪਾਪ ਕਰਦਾ ਉਸਦਾ ਕਰਮ ਉਹਨੂੰ ਲੱਗੇਗਾ, ਪਰ ਪੁੰਨ ਕਰਨਾ ਭਾਈ ਤੁਹਾਡੇ ਪੁੰਨ ਦਾ ਫਲ ਗੁਰੂ ਦੇਵੇਗਾ। ਬਹੁਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ। ਤੇ ਭਾਵਨਾ ਇਹ ਰੱਖੀ ਕਿ ਸਾਰਿਆਂ ਦੇ ਅੰਦਰ ਪਰਮੇਸ਼ਰ ਹੈ, ਹਰ ਘੱਟ ਦੇ ਵਿੱਚ, ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਹਰ ਘੱਟ ਦੇ ਵਿੱਚ, ਹਰ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦਾ ਵਾਸਾ ਹੈ। ਇਸ ਤਰ੍ਹਾਂ ਦੀ ਭਾਵਨਾ ਰੱਖ ਕੇ ਸੰਸਾਰ ਦੇ ਵਿੱਚ ਨਾ ਵਿਚਰਨਾ, ਇਹ ਅਗਲੀ ਨਿਸ਼ਾਨੀ ਹੈ ਗੁਰਸਿੱਖੀ ਦੀ। ਤੇ ਅੱਗੇ ਭਾਈ ਗੁਰਦਾਸ ਲਿਖਦੇ ਹਨ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ। ਸਿੱਖ ਦਾ ਜਿਹੜਾ ਧਰਮ ਹੈ ਉਹ ਹੈ ਪਰ ਉਪਕਾਰ ਕਰਨਾ। ਜੇ ਸਿੱਖ ਗਰਮ ਵੀ ਹੋਇਆ, ਤੱਤਾ ਵੀ ਹੋਇਆ ਤੇ ਤਾਂ ਵੀ ਪਰ ਉਪਕਾਰ ਕੀਤਾ, ਤੇ ਜੇ ਠੰਡਾ ਵੀ ਹੋਇਆ ਤਾਂ ਵੀ ਉਸ ਪਾਣੀ ਦੀ ਤਰ੍ਹਾਂ। ਜੇ ਸਿਆਲ ਦੀ ਰੁੱਤ ਵਿੱਚ ਉਹ ਪਾਣੀ ਤੱਤਾ ਹੁੰਦਾ ਹੈ ਤੇ ਉਹ ਪੀਣ ਵਾਸਤੇ, ਕਿਸੇ ਦੇ ਇਸ਼ਨਾਨ ਕਰਨ ਵਾਸਤੇ ਉਹ ਪਰ ਉਪਕਾਰੀ ਹੈ। ਜੇ ਗਰਮੀ ਦੀ ਰੁੱਤ ਵਿੱਚ ਉਹ ਠੰਡਾ ਹੈ, ਫਰਿੱਜ ਵਿੱਚ ਪਿਆ ਹੋਇਆ, ਤੇ ਉਹ ਫਿਰ ਵੀ ਪਰ ਉਪਕਾਰ ਕਰਦਾ, ਕਿਸੇ ਪਿਆਸੇ ਦੀ ਪਿਆਸ ਬੁਝਾ ਦਿੰਦਾ। ਉਸ ਪਾਣੀ ਦੀ ਤਰ੍ਹਾਂ ਸਿੱਖਾ ਤੂੰ ਆਪਣਾ ਜੀਵਨ ਰੱਖੀ, ਜਿਵੇਂ ਉਹ ਪਾਣੀ ਤੱਤਾ ਹੋ ਕੇ ਵੀ ਪਰ ਉਪਕਾਰ ਕਰਦਾ, ਉਸੇ ਤਰ੍ਹਾਂ ਤੂੰ ਤੱਤਾ ਹੋ ਕੇ ਵੀ ਪਰ ਉਪਕਾਰ ਕਰਨਾ, ਭਾਵ ਕਿ ਕਦੇ ਦੇਸ਼ ਕੌਮ ਦੇ ਵਾਸਤੇ ਤੈਨੂੰ ਆਪਣੀ ਜਾਨ ਤਲੀ ਤੇ ਧਰਨੀ ਪੈ ਜਾਵੇ ਤਾਂ ਕਦੇ ਗੁਰੇਜ਼ ਨਾ ਕਰੀ। ਸਿੱਖ ਇਤਿਹਾਸ ਦੇ ਪੰਨੇ ਭਰੇ ਪਏ ਨੇ, ਕਿਉਂਕਿ ਸਿੱਖ ਇਤਿਹਾਸ ਪਰ ਉਪਕਾਰ ਤੇ ਜੀਉਆ। ਜੇਕਰ ਇੱਕ ਪੰਡਿਤ ਨੇ ਆ ਕੇ ਅਕਾਲੀ ਫੂਲਾ ਸਿੰਘ ਦੇ ਕੋਲ ਇਹ ਗੱਲ ਆਖੀ ਕਿ ਕਸੂਰ ਦੇ ਹਾਕਮ ਨੇ ਮੇਰੀ ਪੰਡਤਾਣੀ ਖੋ ਲਈ ਏ, ਤਾਂ ਉਸ ਵੇਲੇ ਬਚਨ ਕਰ ਦਿੱਤਾ ਕਿ ਪੰਡਤਾ ਤੇਰੀ ਪੰਡਤਾਣੀ ਲਿਆ ਕੇ ਦੇਵਾਂਗੇ। ਇਹ ਨਹੀਂ ਵੇਖਿਆ ਕਿ ਮੇਰੇ ਨਾਲ ਬੰਦੇ ਕਿੰਨੇ ਨੇ, ਸਿੱਖ ਘੱਟ ਨੇ, ਸੈਨਾ ਕਿੰਨੀ ਹੈ, ਉੱਧਰ ਕਿੰਨੀ ਸੈਨਾ ਹੈ, ਕੋਈ ਤੁਲਨਾ ਨਹੀਂ ਕੀਤੀ। ਮਹਾਰਾਜੇ ਨੂੰ ਪਤਾ ਲੱਗਾ, ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਜਥੇਦਾਰ ਜੀ ਇਹ ਕੀ ਕਹਿ ਦਿੱਤਾ ਸਾਡੇ ਤੇ, ਸਾਡੀ ਸੈਨਾ ਹੈ ਜਿਹੜੀ ਉਹ ਇੱਥੇ ਮੌਜੂਦ ਨਹੀਂ, ਉਹ ਪਿਸ਼ੌਰ ਵਾਲੇ ਪਾਸੇ ਗਈ ਏ, ਤੁਸੀਂ ਹੁਣ ਕਿਵੇਂ ਚੜ੍ਹਾਈ ਕਰੋਗੇ? ਤਾਂ ਉਸ ਵੇਲੇ ਅਕਾਲੀ ਫੂਲਾ ਸਿੰਘ ਕਹਿ ਦਿੱਤਾ ਕਿ ਹੁਣ ਅਸੀਂ ਵਚਨ ਕਰ ਦਿੱਤਾ ਹੈ, ਪਰ ਉਪਕਾਰ ਦੇ ਵਾਸਤੇ ਜੇ ਜਿੰਦ ਲੇਖੇ ਲੱਗ ਗਈ ਤੇ ਕੋਈ ਗੱਲ ਨਹੀਂ। ਤਾਂ ਉਸ ਵੇਲੇ ਲੜਾਈ ਦੇ ਵਿੱਚ ਚਲੇ ਜਾਂਦੇ ਨੇ, ਉਸੇ ਲੜਾਈ ਦੇ ਵਿੱਚ ਅਕਾਲੀ ਫੂਲਾ ਸਿੰਘ ਸ਼ਹਾਦਤ ਪ੍ਰਾਪਤ ਕਰਦੇ ਨੇ, ਪਰ ਉਹ ਭਾਵਨਾ ਹੈ ਜਿਹੜੀ ਪਰ ਉਪਕਾਰ ਕਰਨ ਵਾਲੀ, ਉਸ ਤੋਂ ਗੁਰੇਜ ਨਹੀਂ ਕੀਤਾ। ਜੇ ਮਿਸਲਾਂ ਦਾ ਸਮਾਂ ਸੀ ਜਾਂ ਉਸ ਤੋਂ ਪਹਿਲਾਂ ਸਿੱਖ ਟੁੱਟੇ ਹੋਏ ਜਥਿਆਂ ਦੇ ਰੂਪ ਵਿੱਚ ਜੰਗਲਾਂ ਦੇ ਵਿੱਚ ਰਹਿ ਕੇ ਆਪਣੇ ਦਿਨ ਬਤੀਤ ਕਰਦੇ ਸਨ, ਮੁਗਲੀਆ ਹਕੂਮਤ ਨੇ ਵੱਡੇ ਵੱਡੇ ਇਨਾਮ ਰੱਖੇ ਸਨ ਸਿੱਖਾਂ ਦੇ ਸਿਰਾਂ ਦੇ, ਜੇ ਸਿੱਖ ਦਾ ਸਿਰ ਵੱਢ ਕੇ ਕੋਈ ਲਿਆਵੇਗਾ ਉਸਨੂੰ ਇੰਨਾ ਇਨਾਮ ਦਿੱਤਾ ਜਾਵੇਗਾ। ਪੰਜਾਬ ਦੇ ਵਿੱਚ ਆਉਣ ਵਾਲੇ ਹਮਲਾਵਰਾਂ ਦੇ ਖੁੱਲੇ ਦਰਵਾਜ਼ੇ ਹੋ ਗਏ, ਹਰ ਹਮਲਾਵਰ ਆਉਂਦਾ ਤੇ ਇੱਥੇ ਆਣ ਕੇ ਲੁੱਟਮਾਰ ਕਰਕੇ ਇੱਥੋਂ ਧਨ ਦੌਲਤ ਜਿੱਥੇ ਲੈ ਕੇ ਜਾਂਦਾ ਉੱਥੇ ਹਿੰਦੁਸਤਾਨ ਦੀ ਇੱਜ਼ਤ, ਹਿੰਦੁਸਤਾਨ ਦੀਆਂ ਦੇਵੀਆਂ, ਹਿੰਦੁਸਤਾਨ ਦੀਆਂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ, ਗਜਨੀ ਦੀ ਮੰਡੀ ਦੇ ਵਿੱਚ ਵੇਚਿਆ ਜਾਂਦਾ। ਤੇ ਗਜਨੀ ਦੀ ਮੰਡੀ ਇਸ ਤਰ੍ਹਾਂ ਦੀ ਮੰਡੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਜਿਸ ਮੰਡੀ ਦੇ ਵਿੱਚ ਕਿਸੇ ਬੱਕਰੇ ਦਾ ਮੁੱਲ ਤੇ 100-50 ਰੁਪਏ ਹੋ ਸਕਦਾ ਹੈ, ਕਿਸੇ ਕੁੱਕੜ ਬਟੇਰੇ ਦਾ ਮੁੱਲ ਤੇ 5-10 ਰੁਪਏ ਹੋ ਸਕਦਾ, ਪਰ ਉਸ ਗਜਨੀ ਦੀ ਮੰਡੀ ਵਿੱਚ ਹਿੰਦੁਸਤਾਨ ਦੀ ਜਿਹੜੀ ਸੱਭਿਅਤਾ, ਹਿੰਦੁਸਤਾਨ ਦੀ ਇੱਜ਼ਤ, ਹਿੰਦੁਸਤਾਨ ਦੀਆਂ ਉਹ ਦੇਵੀਆਂ ਇੱਕ ਇੱਕ ਟਕੇ ਤੋਂ ਨਿਲਾਮ ਹੁੰਦੀਆਂ ਸਨ। ਉਸ ਵੇਲੇ ਸਿੱਖ ਕੁਛ ਨਹੀਂ ਸੀ ਕਰ ਸਕਦੇ, ਉਹਨਾਂ ਜੇਲਮ ਦੇ ਕੋਲ ਬੈਠ ਜਾਣਾ, ਜੇਲਮ ਦਰਿਆ ਦੇ ਕੋਲ, ਉੱਥੇ ਕਾਫੀ ਸੰਘਣਾ ਜੰਗਲ, ਪਹਾੜੀ ਇਲਾਕਾ, ਉਸ ਥਾਂ ਵਿੱਚ ਬੈਠ ਕੇ, ਉਸ ਥਾਂ ਤੋਂ ਲੰਘ ਕੇ ਪਾਰ ਅਗਲੇ ਪਾਸੇ ਕਾਬਲ, ਕੰਧਾਰ ਤੇ ਗਜਨੀ ਫੇਰ ਆਉਣਾ। ਤੇ ਉਸ ਵੇਲੇ ਸਿੱਖਾਂ ਨੇ ਥੱਕੇ ਟੁੱਟੇ ਉਹਨਾਂ ਮੁਸਲਮਾਨਾਂ ਦੇ ਉੱਤੇ ਹੱਲਾ ਬੋਲ ਦੇਣਾ ਤੇ ਉਹ ਔਰਤਾਂ ਨੂੰ ਛੁਡਾ ਕੇ ਉਹਨਾਂ ਦੇ ਘਰ ਪਹੁੰਚਾਉਣਾ, ਭਾਵ ਕਿ ਜਦੋਂ ਵੀ ਦੇਸ਼ ਕੌਮ ਦੇ ਵਾਸਤੇ ਸਿਰ ਦੇਣ ਦੀ ਲੋੜ ਪੈ ਜੇ, ਸਿੱਖਾਂ ਗੁਰੇਜ਼ ਨਾ ਕਰੀਂ, ਤਪਦਾ ਪਰ ਉਪਕਾਰ ਨੂੰ, ਕਿਉਂਕਿ ਤੇਰਾ ਸੁਭਾਅ ਹੈ ਕਿ ਤੱਤਿਆਂ ਹੋਣਾ ਤਾਂ ਪਰ ਉਪਕਾਰ ਵਾਸਤੇ, ਤੇ ਜੇ ਠੰਡਿਆ ਵੀ ਹੋਣਾ ਪਵੇ ਤੇ ਇੰਨਾ ਠੰਡਾ ਵੀ ਹੋ ਜਾਵੀਂ ਕਿ ਉਹ ਪਰ ਉਪਕਾਰ ਨਾ ਆਪਣੇ ਮਨ ਚੋਂ ਵਿਸਰੇ। ਜੋ ਸੱਤੇ ਬਲਵੰਡ ਨੂੰ ਗੁਰੂ ਸਾਹਿਬ ਤਨਖਾਹੀਏ ਕਰ ਦਿੰਦੇ ਨੇ ਤੇ ਭਾਈ ਲੱਦਾ ਬਣ ਕੇ ਇੰਨੀ ਨਿਰਮਾਨਤਾ ਧਾਰਨ ਕਰਕੇ ਕਿ ਆਪਣੇ ਮੂੰਹ ਤੇ ਕਾਲਖ ਮਲ ਕੇ ਗਧੇ ਤੇ ਬੈਠ ਕੇ ਜਿਹੜੀਆਂ ਸ਼ਰਤਾਂ ਲਾਈਆਂ ਨੇ ਉਹ ਪਹਿਲਾਂ ਪੂਰੀਆਂ ਕਰਕੇ ਆ ਕੇ ਤੇ ਹੱਥ ਜੋੜ ਕੇ ਬਖਸ਼ਾ ਲੈਂਦਾ ਹੈ। ਐਸੀ ਹੈ ਸਿੱਖੀ ਦੀ ਉਹ ਭਾਵਨਾ, ਕਿਉਂਕਿ ਸਿੱਖੀ ਇੱਕ ਐਸਾ ਮਾਰਗ ਸੀ ਕਿ ਸਿੱਖਾਂ ਨੇ ਉਹਨਾਂ ਲੋਕਾਂ ਦਾ ਵੀ ਭਲਾ ਕੀਤਾ ਜਿਨ੍ਹਾਂ ਨੇ ਇਹਨਾਂ ਦਾ ਮਾੜਾ ਕੀਤਾ। ਆਮ ਕਵਿਤਾ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦੀ, ਬੁਰਿਆਂ ਨਾਲ ਸਭ ਕਰਨ ਬੁਰਾਈ, ਮੁਆਫ਼ ਕਰਨ ਕਈ ਸਿਆਣੇ, ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦੇ ਘਰ ਦਾ ਸੁਭਾਅ ਸੀ, ਇਹ ਗੁਰੂ ਨਾਨਕ ਨੇ ਕਰਕੇ ਵਿਖਾਇਆ। ਬੜਾ ਔਖਾ ਹੁੰਦਾ ਸਾਧ ਸੰਗਤ ਜੀ, ਫਰੀਦਾ ਜੋਤ ਹੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਹ ਇਸ ਤਰ੍ਹਾਂ ਦੀ ਸਿੱਖੀ ਦੀ ਉਹ ਭਾਵਨਾ, ਇਹ ਇਸ ਤਰ੍ਹਾਂ ਦੀਆਂ ਮੰਜ਼ਲਾਂ ਨੇ ਉਹ ਸਿੱਖੀ ਦੀਆਂ ਜਿਹੜੀਆਂ ਸਿੱਖਾਂ ਨੇ ਸਰ ਕੀਤੀਆਂ। ਮਾਤਾ ਜਿਉਣ ਕੌਰ ਜੀ ਦਾ ਮੈਨੂੰ ਬਚਨ ਸਾਹਮਣੇ ਆਉਂਦਾ ਹੈ ਕਿ ਮਾਤਾ ਜਿਉਣ ਕੌਰ ਜੀ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜ਼ਿਆਦਾ ਦੌਰਿਆਂ ਤੇ ਰਹਿਣਾ ਤੇ ਮਾਤਾ ਜੀ ਇੱਥੇ ਭੈਣੀ ਸਾਹਿਬ ਹੁੰਦੇ ਸਨ ਤੇ ਉਸ ਵੇਲੇ ਜਿਹੜੇ ਵੱਡੇ ਕੇਸ ਸਨ ਘੁਮੰਡੇ ਕੇ ਇੱਥੋਂ ਦੇ ਨੰਬਰਦਾਰ ਇਹਨਾਂ ਦੇ ਵੱਲੋਂ, ਸੁਖੂ ਨੰਬਰਦਾਰ ਵੱਲੋਂ ਇਹਨਾਂ ਦੇ ਵੱਲੋਂ ਕੇਸ ਗੁਰੂ ਘਰ ਦੇ ਉੱਤੇ, ਸਿੱਧਾ ਵਿਰੋਧ ਸਿੱਧੀ ਟੱਕਰ ਸਾਰੀਆਂ ਖਬਰਾਂ ਜਾ ਕੇ ਅੰਗਰੇਜ਼ੀ ਹਕੂਮਤ ਨੂੰ ਦਿੱਤੀਆਂ ਜਾਂਦੀਆਂ, ਸਰਕਾਰ ਨੂੰ ਪਹੁੰਚਾਈਆਂ ਜਾਂਦੀਆਂ। ਕਾਫ਼ੀ ਇਹਨਾਂ ਨੇ ਆਪਣੇ ਬੰਦੇ ਕੁਛ ਲੰਗਰ ਦੇ ਵਿੱਚ ਕੁਛ ਤਬੇਲੇ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਛੱਡੇ ਜਿਹੜੇ ਇੱਥੋਂ ਖਬਰਾਂ ਲੈ ਕੇ ਅਤੇ ਇਹਨਾਂ ਨੂੰ ਦਿੰਦੇ ਅਤੇ ਇਹ ਜਾ ਕੇ ਅੰਗਰੇਜ਼ ਨੂੰ ਦੱਸਦੇ। ਪਰ ਜੇ ਕਦੇ ਵੀ ਇਹਨਾਂ ਨੇ ਆ ਕੇ ਕੁਛ ਵੀ ਮੰਗਣਾ ਮਾਤਾ ਜਿਉਣ ਕੌਰ ਦੇ ਕੋਲੋਂ ਤਾਂ ਮਾਤਾ ਜੀ ਕਦੇ ਨਾਂਹ ਨਹੀਂ ਸੀ ਕਰਦੇ। ਅਜੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਦੇ ਇਹਨਾਂ ਨੂੰ ਝਿੜਕਣਾ ਵੀ ਬੋਲਣਾ ਵੀ ਗੁੱਸੇ ਦੇ ਵਿੱਚ ਆ ਕੇ ਕਈ ਵਾਰੀ, ਪਰ ਮਾਤਾ ਜੀ ਨੇ ਕਦੇ ਵੀ ਉਹਨਾਂ ਦੀ ਸੇਵਾ ਕਰਨ ਤੋਂ ਗੁਰੇਜ਼ ਨਾ ਕੀਤਾ ਕਿ ਇਹ ਮੇਰਾ ਸੁਭਾਅ ਹੈ, ਮੈਂ ਇਸ ਤਰ੍ਹਾਂ ਸੇਵਾ। ਕਿਉਂਕਿ ਸਾਡੀਆਂ ਮਾਤਾਵਾਂ ਦਾ ਇਤਿਹਾਸ ਪੜ੍ਹੋ ਤੁਸੀਂ, ਆਮ ਤੁਸੀਂ ਸੁਣ ਰਹੇ ਹੋ ਕਿੰਨੇ ਦਿਨਾਂ ਤੋਂ ਮਾਤਾ ਜੀ ਦੇ ਜਾਣ ਤੋਂ ਬਾਅਦ ਸੱਤੇ ਬਲਵੰਡ ਦੀ ਵਾਰ ਦੇ ਉਹ ਸ਼ਬਦ, ਬਲਵੰਡ ਖੀਵੀ ਨੇਕ ਜਾਣ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ, ਕਿ ਉਹਨਾਂ ਮਾਤਾਵਾਂ ਨੇ ਸਿੱਖ ਪੰਥ ਦੀਆਂ ਉਹ ਮਾਤਾਵਾਂ, ਮਾਤਾ ਖੀਵੀ ਜਾਂ ਉਸ ਤੋਂ ਪਹਿਲਾਂ ਮਾਤਾ ਨਾਨਕੀ, ਮਾਤਾ ਸੁਲੱਖਣੀ, ਗੁਰੂ ਅੰਗਦ ਸਾਹਿਬ ਦੇ ਧਰਮ ਪਤਨੀ ਮਾਤਾ ਖੀਵੀ, ਕਿ ਇਸ ਤਰ੍ਹਾਂ ਦੀ ਉਹਨਾਂ ਦੀ ਸੰਘਣੀ ਛਾਂ ਵਰਗਾ ਉਹ ਘੇਰਾ ਕਿ ਉਸ ਦੇ ਛਾਂ ਥੱਲੇ, ਉਹ ਸੰਘਣੀ ਛਾਂ ਵਾਲੇ ਰੁੱਖ ਥੱਲੇ ਆਉਂਦਾ ਜਾਂਦਾ ਹਰ ਰਾਹੀ ਜਿਹੜਾ ਸੀ ਉਹ ਆਰਾਮ ਨਾਲ ਬੈਠ ਸਕਦਾ, ਉਹ ਆਪਣੀ ਥਕਾਵਟ ਲਾ ਸਕਦਾ, ਉਹ ਆਪਣਾ ਦੁੱਖ ਭੁੱਲ ਕੇ ਸੁੱਖ ਦੀ ਨੀਂਦਰ ਸੌਂ ਸਕਦਾ। ਇਹ ਇਸ ਤਰ੍ਹਾਂ ਦਾ ਸਾਡੀਆਂ ਮਾਤਾਵਾਂ ਦਾ ਸੁਭਾਅ ਕਿ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਲ ਕੀਰ ਕਿਆਲੀ, ਕਿ ਜੇਕਰ ਗੁਰੂ ਕੇ ਲੰਗਰ ਦੇ ਵਿੱਚ, ਸਤਸੰਗ ਰੂਪੀ ਲੰਗਰ ਦੇ ਵਿੱਚੋਂ ਗੁਰੂ ਅੰਗਦ ਦੇਵ ਜਿੱਥੇ ਨਾਮ ਦਾ ਗੱਫਾ ਵਰਤਾ ਰਹੇ ਸਨ, ਸ਼ੁਭ ਉਪਦੇਸ਼ ਦੇ ਰਹੇ ਸਨ, ਉੱਥੇ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਸੇਵਾ ਕਰਦੇ, ਘਿਓ ਵਾਲੀ ਖੀਰ ਵਰਤਾ ਰਹੇ ਨੇ, ਇਸ ਤਰ੍ਹਾਂ ਦਾ ਸੁਭਾਅ। ਜੇਕਰ ਦੂਰ ਤੋਂ ਸੰਗਤ, ਕਾਬਲ ਕੰਧਾਰ ਦੇ ਇਲਾਕੇ ਤੋਂ ਸੰਗਤ ਆਈ ਹੈ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਤੇ ਗੁਰੂ ਅਰਜਨ ਦੇਵ ਦਾ ਸਮਾਂ ਹੈ, ਤੇ ਇਤਿਹਾਸਕਾਰ ਲਿਖਦਾ ਕਿ ਪਹਿਲੀ ਵਾਰ ਆ ਕੇ ਦਰਸ਼ਨ ਕਰਨਾ ਸੀ ਇਹ ਸੰਗਤ ਨੇ, ਗੁਰੂ ਸਾਹਿਬ ਦੇ ਪ੍ਰਚਾਰਕ ਜਾਂਦੇ ਦੂਰ ਦੂਰ, 22 ਮੰਜੀਆਂ ਗੁਰੂ ਅਮਰਦਾਸ ਨੇ ਥਾਪੀਆਂ ਨੇ, ਉਹ ਪ੍ਰਚਾਰ ਕਰਦੇ, ਉੱਥੇ ਸੰਗਤ ਬਣਦੀ, ਪਰ ਕਦੇ ਸਮਾਂ ਲੱਗਦਾ ਸਾਲ, 2 ਸਾਲ, 4 ਸਾਲ, 5 ਸਾਲ ਬਾਅਦ ਜਦੋਂ ਕਿਸੇ ਨੂੰ ਮੌਕਾ ਲੱਗਦਾ ਆ ਕੇ ਦਰਸ਼ਨ ਕਰਦੇ, ਉਹ ਸੰਘ ਬਣਾ ਕੇ ਕਾਫੀ ਵੱਡਾ ਜਿਹੜਾ ਸੀ ਜਥਾ ਬਣਾ ਕੇ ਪਹੁੰਚਦੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਦਾ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸੰਗਤ ਪਹੁੰਚੀ, ਪਰ ਅੰਮ੍ਰਿਤਸਰ ਤੋਂ ਥੋੜੀ ਜਿਹੀ ਵਿੱਥ ਉੱਤੇ ਹਨੇਰਾ ਹੋ ਗਿਆ। ਉਹਨਾਂ ਦਾ ਮੋਹਰੀ, ਉਹਨਾਂ ਦਾ ਜਥੇਦਾਰ ਕਹਿਣ ਲੱਗਾ ਕਿ ਇੱਥੇ ਆਪਾਂ ਰਾਤ ਕੱਟ ਲਈਏ, ਜੇ ਅਸੀਂ ਹੁਣ ਨਗਰ ਦੇ ਵਿੱਚ ਪਹੁੰਚੇ, ਸ਼ਹਿਰ ਦੇ ਵਿੱਚ ਪਹੁੰਚੇ, ਤੇ ਉੱਥੇ ਜਾ ਕੇ ਸਾਰਿਆਂ ਨੂੰ ਖੇਚਲ ਦੇਵਾਂਗੇ, ਉਹ ਸਾਡੇ ਆਰਾਮ ਦਾ ਪ੍ਰਬੰਧ ਕਰਨ ਲੱਗਣਗੇ, ਸਾਡੇ ਛਕਣ ਵਾਸਤੇ ਕੁਛ ਤਿਆਰ ਕਰਨਗੇ, ਇਸ ਕਰਕੇ ਆਪਾਂ ਸਵੇਰੇ ਹੀ ਇੱਥੋਂ ਇਸ਼ਨਾਨ ਪਾਣ ਕਰਕੇ ਤੇ ਗੁਰੂ ਅਰਜਨ ਦੇਵ ਦਾ ਦਰਸ਼ਨ ਆਸਾ ਦੀ ਵਾਰ ਵਿੱਚ ਕਰਾਂਗੇ। ਇਹ ਸਲਾਹ ਕਰਕੇ ਤੇ ਉੱਥੇ ਹੀ ਥੱਕੇ ਟੁੱਟੇ ਜਿਹੜੇ ਸਨ ਉਹ ਲੰਮੇ ਪੈ ਗਏ, ਭੁੱਖ ਸੀ, ਥਕੇਵਾਂ ਸੀ, ਨੀਂਦ ਵੀ ਆਉਣੀ ਔਖੀ ਸੀ, ਪਰ ਦੂਸਰੇ ਪਾਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮਾਤਾ ਗੰਗਾ ਉਹਨਾਂ ਦੇ ਧਰਮ ਪਤਨੀ, ਜਿਨ੍ਹਾਂ ਦਾ ਸੁਭਾਅ ਸਾਧ ਸੰਗਤ ਦੀ ਸੇਵਾ ਕਰਨਾ, ਜਦੋਂ ਹੀ ਖਬਰ ਆਈ, ਪਤਾ ਲੱਗਾ, ਉਸ ਵੇਲੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ, ਹੋਰ ਜੋ ਉਸ ਵੇਲੇ ਸਰਿਆ ਲੰਗਰ ਦੇ ਵਿੱਚੋਂ ਦਾਲਾ ਪ੍ਰਸ਼ਾਦਾ ਉਹ ਲੈ ਕੇ, ਸਿੱਖਾਂ ਨੂੰ ਕੁਛ ਨਾਲ ਲੈ ਕੇ ਤੇ ਉਸ ਅਸਥਾਨ ਤੇ ਪਹੁੰਚ ਗਏ। ਉਹਨਾਂ ਨੂੰ ਨਹੀਂ ਪਤਾ ਕਿ ਇਹ ਉਹੀ ਮੂਰਤ ਹੈ, ਇਹ ਉਹੀ ਗੁਰੂ ਹੈ ਜਿਹਦਾ ਦਰਸ਼ਨ ਕਰਨ ਵਾਸਤੇ ਅਸੀਂ ਇੰਨੇ ਦੂਰੋਂ ਆਏ ਹਾਂ। ਮਾਤਾ ਗੰਗਾ ਜੀ ਨਾਲ ਨੇ, ਗੁਰੂ ਅਰਜਨ ਦੇਵ ਨਾਲ ਨੇ, ਸਿੱਖ ਨੇ, ਸਾਰਿਆਂ ਨੇ ਸੇਵਾ ਕੀਤੀ ਇਸ ਜਥੇ ਦੀ, ਪ੍ਰਸ਼ਾਦਾ ਛਕਾਇਆ। ਉਸ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਘੁੱਟਣ ਲੱਗ ਪਏ। ਮਾਤਾ ਗੰਗਾ ਜੀ, ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਦੀਆਂ ਲੱਤਾਂ ਘੁੱਟਦੇ ਨੇ, ਕੀਰਤਨ ਹੁੰਦਾ ਰਿਹਾ, ਸ਼ਬਦ ਪੜ੍ਹਦੇ ਰਹੇ ਉੱਥੇ ਬੈਠੇ ਸਿੱਖ। ਜਦੋਂ ਅਰਦਾਸ ਹੋਣ ਲੱਗੀ ਤੇ ਉਸ ਵੇਲੇ ਅਰਦਾਸ ਦੇ ਵਿੱਚ ਅਰਦਾਸੀਏ ਸਿੱਖ ਨੂੰ ਇਹ ਗੱਲ ਆਖੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਥੇਦਾਰ ਜੀ, ਹੁਣ ਤੁਸੀਂ ਅਰਦਾਸ ਕਰਨੀ ਹੈ, ਤੇ ਅਰਦਾਸ ਕਰਨ ਲੱਗੇ ਇਹ ਗੱਲ ਆਖਿਓ ਕਿ ਜਿਹੜੇ ਸੇਵਕ ਨੇ ਇਹ ਪ੍ਰਸ਼ਾਦਾ ਲਿਆ ਕੇ ਸਾਧ ਸੰਗਤ ਨੂੰ ਛਕਾਇਆ ਹੈ, ਗੁਰੂ ਰਾਮਦਾਸ ਗੁਰੂ ਨਾਨਕ ਦੇਵ ਦੇ ਘਰ ਵਿੱਚੋਂ ਉਸ ਨੂੰ ਸਿੱਖੀ ਦੀ ਦਾਤ ਬਖਸ਼ ਦੇਵੋ, ਉਹਦੀ ਝੋਲੀ ਚ ਸਿੱਖੀ ਦਾ ਦਾਨ ਪਾ ਦਿਓ। ਇੰਨੀ ਨਿਰਮਾਣਤਾ ਉਹੀ ਉਸੇ ਆਦਮੀ ਚ ਹੋ ਸਕਦੀ ਹੈ, ਉਸੇ ਸ਼ਖਸ ਚ ਹੋ ਸਕਦੀ ਹੈ ਜਿਹਦੇ ਅੰਦਰ ਉਹ ਮੂਲ ਸਿਧਾਂਤ ਹੋਣ ਤੇ ਉਹਨਾਂ ਦਾ ਉਪਦੇਸ਼ ਉਹ ਸੰਸਾਰ ਤੇ ਕਰ ਰਿਹਾ ਹੋਵੇ। ਜਿਹੜੀਆਂ ਸਿੱਖੀ ਦੀਆਂ ਨਿਸ਼ਾਨੀਆਂ, ਜਿਹੜੀ ਪਹਿਲੀ ਨਿਸ਼ਾਨੀ ਦਾ ਮੈਂ ਜ਼ਿਕਰ ਕੀਤਾ ਨਾ ਕਿ ਨਿਮਰਤਾ, ਸਿੱਖ ਦੀ ਪਹਿਲੀ ਨਿਸ਼ਾਨੀ ਨਿਮਰਤਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਸ ਸੇਵਕ ਨੂੰ ਸਿੱਖੀ ਦੀ ਦਾਤ ਬਖਸ਼ ਦੇਵੋ, ਇਹ ਅਰਦਾਸ ਕਰਨੀ ਤੁਸੀਂ। ਤੇ ਮਾਤਾ ਗੰਗਾ ਵੀ ਉਸੇ ਤਰ੍ਹਾਂ ਆਪਣੇ ਪਤੀ ਨੂੰ ਹਮੇਸ਼ਾ ਸਤਿਗੁਰੂ ਕਰਕੇ ਜਾਣਿਆ, ਆਉਣ ਵਾਲੀ ਸੰਗਤ ਦੀ ਸੇਵਾ ਕੀਤੀ ਹਮੇਸ਼ਾ। ਇੱਕ ਮੈਂ ਬੇਨਤੀ ਹੋਰ ਕਰ ਦੇਵਾਂ, ਬਹੁਤ ਸਾਰੀਆਂ ਐਸੀਆਂ ਮਾਤਾਵਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਜਿਨ੍ਹਾਂ ਦਾ ਪੇਕਾ ਘਰ ਸੀ ਜਿਹੜਾ ਉਹ ਚੰਗੇ ਸਰਦਾਰਾਂ ਦਾ ਘਰ ਹੈ, ਜਿੱਥੇ ਹੋ ਸਕਦਾ ਕਦੇ ਕੰਮ ਕਰਨ ਦੀ ਲੋੜ ਵੀ ਨਾ ਪਈ ਹੋਵੇ। ਚੰਗੇ ਵੱਡੇ ਘਰਾਂ ਦੇ ਵਿੱਚੋਂ, ਪਰ ਜਿਸ ਵੇਲੇ ਇਸ ਘਰ ਦੇ ਵਿੱਚ ਉਹ ਮਾਤਾਵਾਂ ਪਹੁੰਚੀਆਂ ਤੇ ਉਹਨਾਂ ਦਾ ਸੁਭਾਅ, ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਨੇ ਸਾਰੀ ਉਮਰ ਸੇਵਾ ਕੀਤੀ। ਜੇ ਮਾਤਾ ਭੁਪਿੰਦਰ ਕੌਰ ਦਾ ਮੈਂ ਜ਼ਿਕਰ ਕਰਾਂ ਤੇ ਮਾਤਾ ਭੁਪਿੰਦਰ ਕੌਰ ਜੀ ਇੱਕ ਸਰਦਾਰਾਂ ਦੇ ਘਰੋਂ ਸਨ। ਪਿਤਾ ਤਾਇਆ, ਇਹਨਾਂ ਦੇ ਤਾਇਆ ਦਾ ਨਾਂ ਸੀ ਸਰਦਾਰ ਸੱਦਾ ਸਿੰਘ, ਸ਼ਾਇਦ ਪਿਤਾ ਸ਼ਾਇਦ ਸੁੰਦਰ ਸਿੰਘ, ਮੈਨੂੰ ਨਾਂ ਭੁੱਲ ਸਕਦੇ ਨੇ। ਪਿਤਾ ਇਹਨਾਂ ਦੇ ਚੜ੍ਹਾਈ ਕਰ ਗਏ ਤੇ ਤਾਇਆ ਇਹਨਾਂ ਦਾ ਵਿਆਹ ਕਰਨ ਜਿਹੜਾ ਸੀ ਉਹ ਉਸ ਵਾਸਤੇ ਮਨਜ਼ੂਰ ਨਹੀਂ ਸੀ, ਰਿਸ਼ਤਾ ਹੋਰ ਕਿਤੇ ਕਰ ਦਿੱਤਾ ਕਿ ਅਸੀਂ ਸਰਦਾਰ ਹਾਂ, ਅਸੀਂ ਇਸ ਤਰ੍ਹਾਂ ਦੇ ਘਰ ਵਿੱਚ ਰਿਸ਼ਤਾ ਨਹੀਂ ਕਰਾਂਗੇ ਜਿਵੇਂ ਆਮ ਲੋਕ ਗੱਲਾਂ ਕਰਦੇ ਨੇ ਕਿ ਜਿਨ੍ਹਾਂ ਦਾ ਨਿਰਵਾਹ ਲੋਕਾਂ ਦੇ ਪੈਸਿਆਂ ਦੇ ਉੱਤੇ ਚੱਲਦਾ, ਜੇ ਮੱਥਾ ਟੇਕੇ ਤੇ ਉਹਨਾਂ ਦੇ ਘਰ ਰੋਟੀ ਪੱਕਦੀ ਹੈ, ਜੇ ਮੱਥਾ ਨਾ ਟੇਕੇ ਤੇ ਰੋਟੀਆਂ ਨਹੀਂ ਪੱਕਦੀਆਂ। ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੋਈਆਂ। ਪਰ ਸਤਸੰਗੀਓ, ਇਸ ਤਰ੍ਹਾਂ ਦੀ ਸੇਵਾ ਮਾਤਾ ਭੁਪਿੰਦਰ ਕੌਰ ਜੀ ਇਸ ਘਰ ਦੇ ਵਿੱਚ ਆ ਕੇ ਕਰਦੇ, ਮਾਤਾ ਜੀਵਨ ਕੌਰ ਜੀ ਉਸ ਵੇਲੇ ਮੌਜੂਦ ਨੇ ਤੇ ਦੂਸਰੇ ਪਾਸੇ ਮਾਤਾ ਭੁਪਿੰਦਰ ਕੌਰ ਜੀ ਭਾਵੇਂ ਥੋੜਾ ਸਮਾਂ ਰਹੇ ਨੇ, ਤਕਰੀਬਨ 1914-1915 ਈਸਵੀ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਦਾ ਵਿਆਹ ਹੋਇਆ ਤੇ 1924 ਈਸਵੀ ਦੇ ਵਿੱਚ ਮਾਤਾ ਜੀ ਚੜ੍ਹਾਈ ਕਰ ਗਏ। 10-11 ਸਾਲ ਦਾ ਟਾਈਮ ਸੀ। 1920 ਈਸਵੀ ਦਾ ਸਤਿਗੁਰੂ ਜਗਜੀਤ ਸਿੰਘ ਦਾ ਪ੍ਰਕਾਸ਼, 1923-24 ਦਾ ਹੀ ਮਹਾਰਾਜਾ ਵੀਰ ਸਿੰਘ ਦਾ ਜਨਮ ਹੋਇਆ। ਪਰ ਇੰਨੇ ਕੁ ਸਮੇਂ ਦੇ ਵਿੱਚ ਮਾਤਾ ਭੁਪਿੰਦਰ ਕੌਰ ਜੀ ਦਾ ਉਹ ਵੱਡਾ ਕਾਰਜ, ਉਹ ਕੰਮ, ਇੱਕ ਮਾਈਆਂ ਨੂੰ ਪ੍ਰਯੋਗ ਦੇ ਵਿੱਚ ਲੱਗਣ ਵਾਸਤੇ ਅਰਜ਼ ਕਰਵਾਈ, ਉਹਨਾਂ ਨੂੰ ਪ੍ਰਯੋਗ ਜਿਹੜਾ ਸੀ ਉਹ ਮਾਤਾ ਜੀ ਕਰਕੇ ਮਨਜ਼ੂਰੀ ਹੋਈ। 1920 ਈਸਵੀ ਤੋਂ ਬਾਅਦ ਮਾਈਆਂ ਜਿਹੜੀਆਂ ਨੇ ਉਹ ਪ੍ਰਯੋਗ ਦੇ ਵਿੱਚ ਦਾਖਲ ਹੋਈਆਂ, ਉਦੋਂ ਪਹਿਲਾਂ ਸਿੱਖ ਹੀ ਕਰਦੇ ਸਨ। ਤੇ ਦੂਸਰੀ ਇੱਕ ਵੱਡੀ ਸਾਖੀ ਜਿਹਦਾ ਮੈਂ ਜ਼ਿਕਰ, ਜਿਹਦੀ ਸਾਂਝ ਤੁਹਾਡੀ ਉਹਦੇ ਨਾਲ ਪਵਾਉਣੀ ਚਾਹੁੰਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਬੀੜ ਦਾ ਇਲਾਕਾ ਵਸਾਉਣ ਲੱਗੇ, ਨਾਭੇ ਦੇ ਰਾਜੇ ਨੇ ਉਹ ਜ਼ਮੀਨ ਜਿਹੜੀ ਉਹ ਮੱਥਾ ਟੇਕੀ, ਉਸ ਨੂੰ ਵਸਾਉਣਾ ਸੀ, ਉਹਨੂੰ ਆਬਾਦ ਕਰਨਾ ਸੀ ਤੇ ਫਿਰ ਸੁਭਾਅ ਉਹੀ, ਪਰ ਉਪਕਾਰ ਸੁਭਾਅ ਕਿ ਉਹ ਆਪਣੇ ਸਿੱਖਾਂ ਨੂੰ ਦੇ ਦੇਣੀ ਸੀ, ਉਹ ਉਹਨਾਂ ਲੋਕਾਂ ਨੂੰ ਜਿਹੜੇ ਜ਼ਮੀਨਾਂ ਤੋਂ ਵਿਹੂਣੇ ਸਨ, ਜਿਨ੍ਹਾਂ ਦਾ ਰੋਟੀ ਬੁੱਤਾ ਨਹੀਂ ਸੀ ਚੱਲਦਾ, ਜਿਹੜੇ ਅਤ ਗਰੀਬੀ ਵਿੱਚ ਦਿਨ ਜਿਉਂਦੇ ਸਨ, ਉਹਨਾਂ ਲੋਕਾਂ ਨੂੰ ਉਹ ਜ਼ਮੀਨਾਂ ਦੇਣੀਆਂ ਸੀ। ਉੱਥੇ ਸਤਿਗੁਰੂ ਪ੍ਰਤਾਪ ਸਿੰਘ ਪ੍ਰਯੋਗ ਸ਼ੁਰੂ ਕੀਤਾ, ਸਿੱਖ ਉੱਥੇ ਸੇਵਾ ਕਰਦੇ ਨੇ, ਉਸ ਜ਼ਮੀਨ ਨੂੰ ਆਬਾਦ ਕਰਦੇ ਨੇ ਤੇ ਮਾਤਾ ਭੁਪਿੰਦਰ ਕੌਰ ਜੀ ਵੀ ਨਾਲ ਨੇ। ਅਚਾਨਕ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਧਰ ਬਾਹਰ ਦੇ ਇਲਾਕੇ ਵਿੱਚ, ਜਿਹੜਾ ਸ਼ੇਖੂਪੁਰਾ ਲਾਇਲਪੁਰ ਇਸ ਇਲਾਕੇ ਦੇ ਵਿੱਚ ਦੌਰੇ ਤੇ ਚਲੇ ਗਏ ਤੇ ਮਗਰੋਂ ਕਿਸੇ ਵੀ ਸਿੱਖ ਨੂੰ ਭੈਣੀ ਸਾਹਿਬ ਜਾਣ ਦਾ ਹੁਕਮ ਨਹੀਂ ਸੀ ਕਿ ਤੁਸੀਂ ਸਾਰੇ ਪ੍ਰਯੋਗੀ ਹੋ, ਇੱਥੇ ਰਹਿਣਾ ਤੇ ਨਿਤਨੇਮ ਕਰਨਾ ਤੇ ਸੇਵਾ ਕਰਨੀ। ਤੇ ਮਾਤਾ ਭੁਪਿੰਦਰ ਕੌਰ ਜੀ ਉਸ ਵੇਲੇ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਕਿ ਜਿੰਨੀ ਉੱਥੇ ਰਸਤ ਸੀ ਸਾਰੀ ਮੁੱਕ ਗਈ, ਲੰਗਰ ਮਸਤਾਨਾ ਹੋ ਗਿਆ। ਤੇ ਮਾਤਾ ਭੁਪਿੰਦਰ ਕੌਰ ਜੀ ਉਸ ਵੇਲੇ ਆਪਣੇ ਕੋਲੋਂ ਇੱਕ ਅੰਗੂਠੀ ਦਿੱਤੀ, ਉਹ ਦੇ ਕੇ ਉੱਥੇ ਸੰਤ ਮੋਹਨ ਸਿੰਘ ਹੋਰੀ ਸਨ ਵਡਾਲੇ ਜੌਲਾਂ ਦੇ, ਉਹਨਾਂ ਨੂੰ ਦਿੱਤੀ ਕਿ ਤੁਸੀਂ ਇਹਦੀ ਰਸਤ ਲੈ ਆਓ ਜਾ ਕੇ, ਤੇ ਇਹ ਰਸਤ ਹੈ ਜਿਹੜੀ ਇਹ ਸਿੱਖਾਂ ਨੂੰ ਛਕਾਓ। ਤੇ ਉਸ ਵੇਲੇ ਅੰਗੂਠੀ, ਇਤਿਹਾਸਕਾਰ ਲਿਖਦੇ ਨੇ ਕਿ ਪਤਾ ਨਹੀਂ ਉਹ ਅੰਗੂਠੀ ਕਿਹੜੀ ਸੀ, ਪਤਾ ਨਹੀਂ ਉਹ ਸਤਿਗੁਰੂ ਪ੍ਰਤਾਪ ਸਿੰਘ ਦਿੱਤੀ ਹੋਵੇ ਜਾਂ ਉਹਨਾਂ ਦੀ ਪੇਕੇ ਘਰੋਂ ਉਹਨਾਂ ਦੀ ਮਾਤਾ ਨੇ ਦਿੱਤੀ ਹੋਵੇ ਜਾਂ ਮਾਤਾ ਜਿਉਣ ਕੌਰ ਵੱਲੋਂ ਦਿੱਤੀ ਹੋਈ ਸੀ, ਪਰ ਉਹ ਆਪਣੇ ਸਿੱਖਾਂ ਦੀ ਸੇਵਾ ਵਾਸਤੇ ਉਹ ਦਿੱਤੀ ਹੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਾਂਭਣ ਯੋਗ ਹੁੰਦੀ ਹੈ, ਜਿਹੜੀਆਂ ਆਮ ਕਰਕੇ ਔਰਤਾਂ ਇਸ ਚੀਜ਼ ਨੂੰ ਆਪਣੇ ਕੋਲ ਸਾਂਭ ਕੇ ਰੱਖਦੀਆਂ ਨੇ, ਉਸ ਦਾ ਸਨੇਹ, ਉਸ ਦਾ ਮੋਹ, ਉਹ ਸਾਰਾ ਕੁਝ ਛੱਡ ਕੇ ਸਿੱਖਾਂ ਦੀ ਸੇਵਾ ਵਿੱਚ ਉਹ ਜਿਹੜੀ ਅੰਗੂਠੀ ਸੀ ਉਹ ਵੇਚ ਕੇ ਉਹ ਰਸਤ ਲਿਆ ਕੇ ਛਕਾ ਦਿੱਤੀ। ਸਤਿਗੁਰੂ ਪ੍ਰਤਾਪ ਸਿੰਘ ਆਏ ਕੁਛ ਦਿਨਾਂ ਬਾਅਦ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਕਿ ਇੱਥੇ ਲੰਗਰ ਮੁੱਕ ਗਿਆ ਸੀ, ਪ੍ਰਸ਼ਾਦਾ ਪਾਣੀ ਜਿਹੜਾ ਸੀ ਉਹ ਬੰਨਾ ਬੰਦ ਹੋ ਗਿਆ, ਲੰਗਰ ਮਸਤਾਨਾ ਹੋ ਗਿਆ, ਤੇ ਮਾਤਾ ਭੁਪਿੰਦਰ ਕੌਰ ਜੀ ਨੇ ਇਸ ਤਰ੍ਹਾਂ ਅੰਗੂਠੀ ਦੇ ਕੇ ਤੇ ਇਹ ਕਾਰਜ ਕੀਤਾ, ਇਹ ਨਿਭਾਇਆ। ਤੇ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਇਹ ਉਹਨੇ ਆਪਣਾ ਧਰਮ ਭੁਗਾਇਆ ਹੈ, ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਦਾ ਇਹ ਵਚਨ ਕਿ ਇਹ ਉਸ ਦਾ ਧਰਮ ਹੈ ਕਿ ਇਹ ਮਾਤਾ ਜਿਉਣ ਕੌਰ ਜਿਸ ਤਰ੍ਹਾਂ ਸੇਵਾ ਕਰਦੇ ਨੇ ਸੰਗਤ ਦੀ, ਇਹ ਉਸੇ ਤਰ੍ਹਾਂ ਇਸ ਉਸ ਘਰ ਦੇ ਵਿੱਚ ਆਈ ਹੈ ਜਿੱਥੇ ਹਮੇਸ਼ਾ ਸੇਵਾ ਕੀਤੀ ਜਾਂਦੀ ਹੈ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਇਹ ਵਚਨ ਕਰਦੇ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ, ਮੈਨੂੰ ਸਰਦਾਰ ਦਾ ਨਾਂ ਭੁੱਲ ਗਿਆ, ਜਦੋਂ 1934 ਦੇ ਵਿੱਚ ਕਾਨਫਰੰਸ ਹੋਈ ਅਰਜਨ ਸਿੰਘ ਬਾਗੜੀਆਂ ਵਾਲੇ, ਉਹ ਇੱਥੇ ਵੀ ਮੁਖੀ ਸਨ, ਜਿਹੜੀ ਅਰਦਾਸ ਹੁੰਦੀ ਸੀ ਦਸਾਂ ਪਾਤਸ਼ਾਹ ਉਹ ਕਰਦੇ ਹੁੰਦੇ ਸਨ। ਇੱਕ ਟਾਈਮ ਨਾਮਧਾਰੀ ਸ਼ੈਲੀ ਵਿੱਚ ਦੀਵਾਨ ਲੱਗਣਾ, ਦੂਸਰਾ ਦੀਵਾਨ ਜਿਹੜਾ ਸੀ ਉਹ ਦਸਾਂ ਪਾਤਸ਼ਾਹੀ ਅਰਦਾਸ ਕਰਕੇ, ਤੇ ਉਹ ਉਸੇ ਤਰ੍ਹਾਂ ਹੋਣਾ। ਜਦੋਂ ਪਹਿਲੇ ਮਾਤਾ ਰਜਿੰਦਰ ਕੌਰ ਜੀ ਚੜ੍ਹਾਈ ਕਰ ਗਏ ਸਤਿਗੁਰੂ ਜਗਜੀਤ ਸਿੰਘ ਦੇ ਮਹਿਲ, ਤੇ ਉਸ ਵੇਲੇ ਸਰਦਾਰ ਅਰਜਨ ਸਿੰਘ ਨੇ ਇਹ ਗੱਲ ਆਖੀ ਕਿ ਮੇਰੀ ਲੜਕੀ ਦਾ ਸਤਿਗੁਰੂ ਪ੍ਰਤਾਪ ਸਿੰਘ ਨੂੰ ਕਿ ਰਿਸ਼ਤਾ ਲੈ ਲਓ, ਤਾਂ ਸਤਿਗੁਰੂ ਪ੍ਰਤਾਪ ਸਿੰਘ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਨੂੰ ਤਾਂ ਉਹ ਲੜਕੀ ਚਾਹੀਦੀ ਏ ਜਿਹਦੀਆਂ ਕੂਹਣੀਆਂ ਤੇ ਗੋਡਿਆਂ ਤੱਕ ਸਾਧ ਸੰਗਤ ਦੇ ਭਾਂਡੇ ਮਾਂਜਦਿਆਂ ਹੋਇਆਂ ਲੱਤਾਂ ਤੇ ਬਾਹਾਂ ਲਿਬੜੀਆਂ ਰਹਿਣ। ਸੱਚਮੁੱਚ ਇਹ ਉਹ ਘਰ ਹੈ, ਸਾਡੇ ਗੁਰੂਆਂ ਦੀ ਉਹ ਪ੍ਰਥਾ, ਉਸ ਨੂੰ ਬਰਕਰਾਰ ਰੱਖਣਾ ਕਿ ਉੜਿਆਂ ਥੁੜਿਆਂ ਦੇ ਵਾਸਤੇ ਆਸਰੇ ਦਾ ਥਾਂ, ਜਿਸ ਨੂੰ ਬਲਵੰਡ ਸੱਤਾ ਬਲਵੰਡ ਆਪਣੀ ਵਾਰ ਦੇ ਵਿੱਚ, ਜਿਸ ਨੂੰ ਬਹੁਤੀ ਛਾਓ ਪਤਰਾਲੀ ਵੀ ਲਿਖਦੇ ਨੇ ਕਿ ਇਹ ਉਸ ਤਰ੍ਹਾਂ ਦਾ ਰੁੱਖ ਹੈ ਜਿਸ ਰੁੱਖ ਦੇ ਥੱਲੇ ਆਉਂਦੇ ਜਾਂਦੇ ਰਾਹੀਂ ਆਪਣਾ ਦੁੱਖ ਲਾ ਕੇ ਸੁੱਖ ਹਾਸਲ ਕਰਦੇ ਨੇ। ਤੇ ਮਾਤਾ ਜੀ ਇਸੇ ਤਰ੍ਹਾਂ ਹੀ ਆਪਣਾ ਜੀਵਨ ਜਿਹੜਾ ਸੀ ਉਹ ਆਪਣਾ ਸਾਰੀ ਉਮਰ ਨਿਭਾ ਗਏ। 14-15 ਸਾਲ ਦੀ ਉਮਰ ਸੀ ਜਦੋਂ ਇਸ ਘਰ ਦੇ ਵਿੱਚ ਆਏ ਨੇ, ਤੇ 70 ਸਾਲ ਇਸ ਥਾਂ ਉੱਤੇ ਰਹੇ। 1946 ਈਸਵੀ ਦੇ ਵਿੱਚ ਮਾਤਾ ਜੀ ਦਾ ਆਨੰਦ ਕਾਰਜ ਹੋਇਆ, ਤੇ 2016 ਦੇ ਵਿੱਚ ਉਹਨਾਂ ਦਾ ਵਿਛੋੜਾ ਸਾਨੂੰ ਪਿਆ ਹੈ। 70 ਸਾਲ ਦਾ ਇਹ ਉਹ ਸਮਾਂ ਜਦੋਂ ਮਾਤਾ ਜੀ ਆਪਣਾ ਸਾਰਾ ਟਾਈਮ ਜਿਹੜਾ ਹੈ ਉਹ ਸੇਵਾ ਦੇ ਵਿੱਚ ਲਾਉਂਦਿਆਂ ਬਤੀਤ ਕੀਤਾ। ਕਿਤੇ ਵੀ ਕੋਈ ਹਨੇਰੇ ਸਵੇਰੇ ਸੇਵਾ ਦੀ ਲੋੜ ਪੈ ਗਈ ਤੇ ਮਾਈਆਂ ਨੂੰ ਸਿੱਖਾਂ ਨੂੰ ਨਾਲ ਲੈ ਕੇ ਤੇ ਉਸ ਕਾਰਜ ਦੇ ਵਿੱਚ ਆਪਣਾ ਥਕੇਵਾਂ ਨਹੀਂ ਵੇਖਣਾ, ਟਾਈਮ ਨਹੀਂ ਵੇਖਣਾ, ਤੇ ਉਹ ਸੇਵਾ ਦੇ ਵਿੱਚ ਜੁਟੇ ਰਹਿਣਾ। ਕਿਉਂਕਿ ਮੈਂ ਇਹ ਗੱਲ ਵੀ ਕਹਿ ਦੇਵਾਂ ਤੇ ਕੋਈ ਅਤਕਥਨੀ ਨਹੀਂ ਕਿ ਆਮ ਲੋਕਾਂ ਦਾ ਜਿੰਨਾ ਜ਼ਿਆਦਾ ਵੱਧ ਸੰਪਰਕ ਮਾਤਾ ਜੀ ਨਾਲ ਸੀ ਉਹਨਾਂ ਸੱਚੇ ਪਾਤਸ਼ਾਹ ਨਾਲ ਨਹੀਂ ਸੀ, ਕਿਉਂਕਿ ਉਹ ਲੋਕ ਜਿਹੜੇ ਸਤਿਗੁਰਾਂ ਤੱਕ ਸਿੱਧੀ ਪਹੁੰਚ ਨਹੀਂ ਸੀ ਕਰ ਸਕਦੇ, ਉਹ ਮਾਤਾ ਜੀ ਨਾਲ ਬਹੁਤ ਛੇਤੀ ਉਹਨਾਂ ਦਾ ਰਾਬਤਾ ਕਾਇਮ ਹੋ ਸਕਦਾ ਸੀ, ਉੱਥੇ ਅਰਜ ਹੋ ਸਕਦੀ ਤੇ ਉੱਥੋਂ ਉਹ ਆਪਣੀ ਅਰਜ ਕਰਕੇ ਤੇ ਉਹ ਫਲ ਜਿਹੜਾ ਸੀ ਉਹ ਹਾਸਲ ਵੀ ਕਰ ਲੈਂਦੇ ਜਿਸ ਦੀ ਉਹਨਾਂ ਨੂੰ ਚਾਹ ਹੁੰਦੀ। ਮੈਂ ਕਈ ਵਾਰੀ ਵੇਖਿਆ ਇੱਥੇ ਨਿਤਨੇਮ ਹੋਣਾ ਤੇ ਇੱਥੇ ਬੈਠਿਆਂ ਕੋਈ ਨਾ ਕੋਈ ਬਾਹਰੋਂ ਸਿੱਖ ਆਇਆ, ਖੁੱਲ੍ਹਾ ਸਿੱਖ, ਕਈਆਂ ਦੇ ਵਾਲ ਕੱਟੇ, ਕਿਸੇ ਨੇ ਗੁੱਠ ਵਾਲੀ ਪੱਗ ਵੀ ਬੰਨੀ, ਇਸ ਤਰ੍ਹਾਂ ਦੇ ਵੀ ਕਈ ਮਿਲੇ, ਤੇ ਉਹਨਾਂ ਨੇ ਇੱਥੇ ਬੈਠਿਆਂ ਜਾਂ ਬਾਹਰ ਵਿਚਰਦਿਆਂ ਮਿਲਣਾ ਤੇ ਇਹ ਕਹਿਣਾ ਕਿ ਮਾਤਾ ਜੀ ਦਾ ਦਰਸ਼ਨ ਕਦੋਂ ਹੋਵੇਗਾ, ਮਾਤਾ ਜੀ ਕਿੱਥੇ ਮਿਲ ਸਕਦੇ ਨੇ, ਉਹਨਾਂ ਨੂੰ ਕੌਣ ਦੱਸਦਾ ਸੀ ਕਿ ਇਹ ਉਹ ਥਾਂ ਹੈ ਜਿੱਥੋਂ ਹਰੇਕ ਦੀਆਂ ਮੰਗਾਂ ਹਰੇਕ ਦੀ ਲੋੜ ਪੂਰੀ ਹੋ ਜਾਂਦੀ ਹੈ। ਉਹਨਾਂ ਦੀ ਲੋੜ ਪੂਰੀ ਹੁੰਦੀ ਸੀ ਤੇ ਆਉਂਦੇ ਸੀ, ਨਹੀਂ ਤੇ ਕੌਣ ਆਉਂਦਾ ਇਸ ਤਰ੍ਹਾਂ। ਭਾਵ ਇਸ ਤਰ੍ਹਾਂ ਦੇ ਵੀ ਲੋਕ, ਇਹ ਨਹੀਂ ਕਿ ਉਹ ਸਿਰਫ ਨਾਮਧਾਰੀ ਸਨ ਜਾਂ ਸਾਡੀ ਇਸ ਕਮਿਊਨਿਟੀ ਜਾਂ ਇਸ ਸਮਾਜ ਦੇ ਵਿੱਚੋਂ ਲੋਕਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ, ਉਹ ਉਹਨਾਂ ਲੋਕਾਂ ਦੇ ਸਹਾਇਕ ਹੋ ਜਾਂਦੇ, ਕਿਸੇ ਦਾ ਇਲਾਜ ਹੋਣਾ, ਕਿਸੇ ਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਹੋਣਾ, ਇਸ ਤਰ੍ਹਾਂ ਦੀਆਂ ਮਦਦਾਂ ਮਾਤਾ ਜੀ ਆਮ ਕਰਦੇ ਰਹਿੰਦੇ। ਕਿਉਂਕਿ ਇਹ ਸੁਭਾਅ ਸਿੱਖੀ ਦੇ ਵਾਸਤੇ, ਸਿੱਖੀ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਜਿਹੜੀਆਂ ਨਿਸ਼ਾਨੀਆਂ ਭਾਈ ਗੁਰਦਾਸ ਜਿੱਥੇ ਮੈਂ ਗੱਲ ਕਰ ਰਿਹਾ ਸੀ, ਜਿਸ ਗੱਲ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਭਾਈ ਗੁਰਦਾਸ ਇਹ ਗੱਲ ਲਿਖਦੇ ਕਿ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਕਿ ਜੇਕਰ ਸਿੱਖ ਤਪਦਾ ਹੈ ਤੇ ਉਹ ਵੀ ਪਰ ਉਪਕਾਰ ਵਾਸਤੇ, ਜੇ ਠੰਡਾ ਹੈ ਤੇ ਉਹ ਪਰ ਉਪਕਾਰ ਵਾਸਤੇ ਉਹ ਆਪਣਾ ਜੀਵਨ ਪਰ ਉਪਕਾਰ ਦੇ ਲੇਖੇ ਲਾ ਦਿੰਦਾ। ਜਿਹਨੂੰ ਭਾਈ ਸੰਤੋਖ ਸਿੰਘ ਲਿਖਦੇ ਕਿ ਆਇਆ ਤਾਕਾ ਸਫਲ ਹੈ ਪਰ ਉਪਕਾਰੀ ਹੋਏ, ਇਹ ਸੰਸਾਰ ਤੇ ਆਉਣਾ ਉਸੇ ਦਾ ਸਫਲਾ ਹੈ ਜਿਹਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ, ਜਿਹੜਾ ਪਰਾਇਆਂ ਵਾਸਤੇ ਜਿਉਂਦਾ, ਦੂਜਿਆਂ ਵਾਸਤੇ ਪਰਾਏ ਦੇ ਉੱਤੇ ਉਪਕਾਰ ਕਰਨਾ, ਪਰ ਉਪਕਾਰ ਦਾ ਭਾਵ ਦੂਸਰਿਆਂ ਦੇ ਉੱਤੇ ਉਪਕਾਰ ਕਰਨਾ। ਕਿਉਂਕਿ ਆਪਣਾ ਤੇ ਸਤਸੰਗੀ ਉਹ ਸਾਰੇ ਹੀ ਕਰਦੇ ਨੇ, ਆਪਣੇ ਧੀਆਂ ਪੁੱਤਾਂ ਦਾ ਤੇ ਹਰੇਕ ਕਰਦਾ, ਇੱਥੋਂ ਤੱਕ ਤੇ ਪਸ਼ੂ ਪੰਛੀ ਵੀ ਕਰਦੇ ਨੇ ਆਪਣਿਆਂ ਦਾ। ਆਪਣਿਆਂ ਦਾ ਮੋਹ ਹਰੇਕ ਨੂੰ ਆਉਂਦਾ, ਪਰ ਦੂਸਰਿਆਂ ਦਾ ਮੋਹ ਕਰਨਾ, ਦੂਸਰਿਆਂ ਨੂੰ ਆਪਣੇ ਸਮਝਣਾ, ਇਹ ਹੈ ਸਿੱਖੀ ਦਾ ਰਸਤਾ। ਇਹ ਸਾਡੇ ਗੁਰੂਆਂ ਨੇ, ਸਾਡੀਆਂ ਉਹਨਾਂ ਮਾਤਾਵਾਂ ਨੇ ਕਰਕੇ ਵਿਖਾਇਆ, ਸਾਡੇ ਵਾਸਤੇ ਇੱਕ ਪੈੜਾਂ ਬਣਾ ਦਿੱਤੀਆਂ, ਰਸਤਾ ਬਣਾ ਦਿੱਤਾ ਚੱਲਣ ਵਾਸਤੇ ਕਿ ਇਸ ਤਰ੍ਹਾਂ ਜ਼ਿੰਦਗੀ ਜਿਉਈ ਦੀ ਹੈ, ਜੇ ਕਿਸੇ ਨੇ ਜਿਉਣਾ ਤੇ ਇਵੇਂ ਜਿਉ ਕੇ ਵੇਖੇ। ਹੁਣ ਕੀ ਲੋੜ ਸੀ ਕੋਟਲੇ ਦੇ ਰੱਕੜ ਵਿੱਚ ਜਾ ਕੇ ਤੋਪ ਅੱਗੇ ਖਲੋ ਕੇ ਕਾਵਨ ਨੂੰ ਇਹ ਗੱਲ ਕਹਿਣ ਦੀ ਕਿ ਬਿੱਲਿਆ ਚਲਾ ਤੋਪ, ਹੁਣ ਮੇਰੇ ਗੁਰੂ ਦਾ ਹੁਕਮ ਆਇਆ ਹੈ। ਤਿੰਨ ਵਾਰ ਤੋਪ ਚੱਲ ਗਈ ਹੈ, ਕਾਨੂੰਨ ਦੇ ਆਧਾਰ ਉੱਤੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ, ਪਰ ਗਊਆਂ ਦਾ ਦੁੱਖ ਨਹੀਂ ਵੇਖਿਆ ਗਿਆ। ਬਿੱਲੇ ਦਾ ਕਾਨੂੰਨ, ਅੰਗਰੇਜ਼ ਦਾ ਕਾਨੂੰਨ ਝੂਠਾ ਕਰਕੇ ਤੇ ਸ਼ਹਾਦਤ ਪ੍ਰਾਪਤ ਕਰਨੀ, ਇਹ ਸੀ ਪਰ ਉਪਕਾਰ। ਛੋਟਾ ਜਿਹਾ ਬੱਚਾ 12 ਸਾਲਾਂ ਦਾ ਇੰਨੀ ਜੁਰਤ ਰੱਖਦਾ ਆਪਣੇ ਆਪ ਦੇ ਵਿੱਚ, ਜਿਹੜਾ ਇਹ ਗੱਲ ਆਖਦਾ ਉੱਥੇ ਖਲੋਤਾ ਹੋਇਆ, ਮੈਨੂੰ ਜਨਮ ਦਿੱਤਾ ਗੁਰੂ ਗੋਬਿੰਦ ਦੇ ਖੰਡੇ ਦੀਆਂ ਤਿੱਖੀਆਂ ਧਾਰਾਂ ਨੇ, ਮੈਂ ਪਲਿਆ ਨੇਜੇ ਨੋਕਾਂ ਤੇ, ਮੈਨੂੰ ਛਾਂ ਦਿੱਤੀ ਤਲਵਾਰਾਂ ਨੇ, ਮੈਨੂੰ ਹੱਸਣਾ ਦੱਸਿਆ ਫੁੱਲਾਂ ਨੇ ਤੇ ਚੁਭਣਾ ਦੱਸਿਆ ਖਾਰਾਂ ਨੇ, ਮੈਨੂੰ ਲੜਨਾ ਵਿੱਚ ਮੈਦਾਨਾਂ ਦੇ ਦੱਸਿਆ ਅਜੀਤ ਜੁਝਾਰਾਂ ਨੇ, ਕਰ ਦੇਵਾਂ ਢੇਰੀ ਲੱਖਾਂ ਦੀ ਜਦ ਧੂੰਦਾ ਹਾਂ ਕਿਰਪਾਨਾਂ ਨੂੰ, ਮੈਂ ਕੂਕਾ ਭਾਵੇਂ ਬੱਚਾ ਹਾਂ ਪਰ ਸਕਦਾ ਰੋਕ ਤੂਫਾਨਾਂ ਨੂੰ। ਇਸ ਤਰ੍ਹਾਂ ਦੀ ਤਾਕਤ, ਇਸ ਤਰ੍ਹਾਂ ਦੀ ਉਹ ਅਣਖ ਆਣ ਉਹਨਾਂ ਕੂਕਿਆਂ ਦੇ ਵਿੱਚ ਸੀ, ਉਹ ਕੇਵਲ ਤੇ ਕੇਵਲ ਪਰ ਉਪਕਾਰ ਵਾਸਤੇ। ਸਤਿਗੁਰੂ ਰਾਮ ਸਿੰਘ ਦਾ ਇਸ ਦੇਸ਼ ਤੋਂ ਜਲਾਵਤਨ ਹੋਣਾ, ਸਿੱਖਾਂ ਦੇ ਉੱਤੇ ਨਾਮਧਾਰੀ ਪੰਥ ਉੱਤੇ ਇੰਨੇ ਝੱਖੜ ਝੁੱਲਣੇ, ਇਹ ਸਿਰਫ ਤੇ ਸਿਰਫ ਪਰ ਉਪਕਾਰ ਸੀ। ਗੁਰੂ ਰਾਮ ਸਿੰਘ ਨੂੰ ਕੀ ਲੋੜ ਸੀ ਜੇ ਆਮ ਸਧਾਰਨ ਅੱਖ ਨਾਲ ਵੇਖਿਆ ਜਾਵੇ ਕਿ ਆਪ ਆਪਣੀ ਰੋਟੀ ਖਾਂਦੇ, ਆਪਣੇ ਘਰ ਵਿੱਚ ਬਹਿੰਦੇ, ਜਿਵੇਂ ਅਸੀਂ ਆਮ ਲੋਕ ਸੋਚਦੇ ਹਾਂ ਕਿ ਆਪਣੇ ਪਰਿਵਾਰ ਦਾ ਸੋਚਦੇ ਤੇ ਕੀ ਨਹੀਂ ਸੀ, ਪਰ ਉਹਨਾਂ ਲੋਕਾਂ ਤੋਂ ਟਿਕ ਕੇ ਬੈਠਾ ਨਹੀਂ ਜਾਂਦਾ। ਉਹ ਗੁਰੂ ਨਾਨਕ, ਉਹ ਗੁਰੂ ਗੋਬਿੰਦ ਸਿੰਘ, ਉਹ ਗੁਰੂ ਰਾਮ ਸਿੰਘ, ਐਸੀਆਂ ਹਸਤੀਆਂ ਸਨ ਸੰਸਾਰ ਉੱਤੇ ਜਿਹੜੇ ਸੰਸਾਰ ਦੇ ਲੋਕਾਂ ਵਾਸਤੇ ਜੀਏ, ਲੋਕਾਂ ਵਾਸਤੇ ਆਪਣਾ ਆਪ ਸਭੋ ਕੁਛ ਕੁਰਬਾਨ ਕਰ ਦਿੱਤਾ। ਪਤਾ ਸੀ ਕਿ ਏਡੀ ਵੱਡੀ ਹਕੂਮਤ ਨਾਲ ਆਡਾ ਲੱਗ ਰਿਹਾ, ਇਸ ਦਾ ਰਿਜ਼ਲਟ ਕੀ ਹੈ, ਇਸ ਦਾ ਸਿੱਟਾ ਕੀ ਨਿਕਲਣਾ, ਇਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਜਾਣਦੇ ਸਨ। ਪਰ ਉਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹ ਸਿੱਖੀ ਦਾ ਮੂਲ ਸਿਧਾਂਤ, ਸਿੱਖੀ ਦਾ ਉਪਦੇਸ਼ ਜਿਹੜਾ ਸੰਸਾਰ ਦੇ ਲੋਕਾਂ ਨੂੰ ਦਿੰਦੇ ਸਨ, ਜਿਸ ਸਿੱਖੀ ਦਾ ਢੰਡੋਰਾ ਉਹ ਲੋਕਾਂ ਅੱਗੇ ਪਿੱਟਦੇ ਸਨ, ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਲੋਕਾਂ ਨੇ ਸਮਝਿਆ ਵੀ, ਵਿਰੋਧ ਵੀ ਕੀਤਾ, ਸਾਰਾ ਕੁਛ ਹੋਇਆ, ਪਰ ਉਹ ਆਪ ਕਿਸ ਤਰ੍ਹਾਂ ਉਸ ਮਾਰਗ ਤੋਂ ਦੂਰ ਜਾ ਸਕਦੇ ਸੀ, ਆਪਣਾ ਆਪ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਸਰਬੰਸ ਵੇਖ ਲਓ, ਨਾਮਧਾਰੀਆਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਵਾਕਿਆਤ ਬਹੁਤ ਜ਼ਿਆਦਾ ਨੇ। ਸਾਰਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਪਰ ਦੂਸਰਿਆਂ ਨੂੰ ਸੁੱਖ ਦਿੱਤਾ, ਦੂਸਰਿਆਂ ਦੇ ਵਾਸਤੇ ਉਹਨਾਂ ਲੋਕਾਂ ਨੇ ਆਪਣਾ ਜੀਵਨ ਬਤੀਤ ਕਰ ਦਿੱਤਾ। ਸਿੱਖੀ ਦੇ ਮੂਲ ਸਿਧਾਂਤ ਪਰ ਉਪਕਾਰ ਉੱਤੇ ਉਹਨਾਂ ਦਾ ਇਸ ਤਰ੍ਹਾਂ ਦਾ ਜੀਵਨ ਜਿਹੜਾ ਸੀ ਉਹ ਬਤੀਤ ਹੁੰਦਾ ਗਿਆ। ਮਾਤਾ ਜੀ ਦਾ ਸਾਨੂੰ ਵਿਛੋੜਾ ਪਿਆ ਹੈ ਕਿਉਂਕਿ ਮਾਤਾ ਜੀ ਦੇ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਮਿਸਾਲਾਂ ਇਤਿਹਾਸ ਵਿੱਚੋਂ ਪੜ੍ਹਿਆ ਵੀ ਤੇ ਤੁਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਵੀ ਵੇਖਿਆ ਹੈ ਕਿ ਇਸ ਤਰ੍ਹਾਂ ਦੀਆਂ ਮਿਸਾਲਾਂ ਬਹੁਤ ਨੇ। ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ ਹੁੰਦਾ ਉਹਨਾਂ ਦੇ ਸਹਾਇਕ ਬਣਨਾ, ਉਹਨਾਂ ਦੀ ਮਦਦ ਕਰਨੀ, ਉਹਨਾਂ ਦੇ ਕੰਮ ਆਉਣਾ, ਇਹ ਉਹ ਕੰਮ ਕਰਕੇ ਸ਼ਾਇਦ ਉਹਨਾਂ ਦਾ ਮਨ ਖੁਸ਼ ਹੁੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ ਜਾਂ ਸਤਿਗੁਰੂ ਰਾਮ ਸਿੰਘ ਤੋਂ ਇਹ ਚੱਲਿਆ ਹੋਇਆ ਜਿਹੜਾ ਪੰਥ ਸੀ। ਇੱਥੇ ਵੀ ਕੱਲ੍ਹ ਜਥੇਦਾਰ ਜੀ ਇੱਕ ਸਾਖੀ ਸੁਣਾ ਰਹੇ ਸਨ ਕਿ ਜੇ ਬਾਗੜ ਤੋਂ ਲੋਕ ਆ ਗਏ, ਜੇ ਉੱਥੇ ਕਾਲ ਪੈ ਗਿਆ ਤੇ ਇੰਨੀ ਸੰਗਤ ਬਹੁਤ ਸਾਰੀ ਇਸ ਥਾਂ ਉੱਤੇ ਆ ਗਈ ਜਿਨ੍ਹਾਂ ਵਾਸਤੇ ਪ੍ਰਸ਼ਾਦਾ ਛਕਾਉਣਾ ਔਖਾ ਸੀ, ਜਿਨ੍ਹਾਂ ਨੂੰ ਲੰਗਰ ਛਕਾਉਣਾ ਔਖਾ ਸੀ। ਪਰ ਉਸ ਵੇਲੇ ਵੀ ਸਤਿਗੁਰੂ ਹਰੀ ਸਿੰਘ ਇਹ ਬਚਨ ਕਰਦੇ ਨੇ ਜਿੰਨਾ ਚਿਰ ਸਾਡੇ ਕੋਲ ਕੁਛ ਹੈ ਤੇ ਅਸੀਂ ਇਹਨਾਂ ਨੂੰ ਛਕਾਵਾਂਗੇ, ਜੇ ਸਾਡੇ ਕੋਲ ਮੁੱਕ ਜਾਊ ਅਸੀਂ ਵੀ ਇਹਨਾਂ ਦੇ ਨਾਲ ਚੱਲ ਪਾਂਗੇ। ਪਰ ਇਹ ਮੁੱਕਣ ਵਾਲਾ ਲੰਗਰ ਨਹੀਂ, ਇਹ ਗੁਰੂ ਰਾਮ ਸਿੰਘ ਦਾ ਸਦਾ ਵਰਤ ਲੰਗਰ ਹੈ ਜਿਹਨੂੰ ਸਤਿਗੁਰੂ ਹਰੀ ਸਿੰਘ ਆਮ ਆਪਣੇ ਵਚਨਾਂ ਦੇ ਵਿੱਚ ਆਖਿਆ ਕਰਦੇ ਸੀ ਕਿ ਨਾ ਇਹ ਕਦੇ ਭਰਿਆ ਗੁਰੂ ਘਰ, ਇਹ ਜਿਹੜਾ ਘਰ ਹੈ ਨਾ ਇਹਨੂੰ ਕੋਈ ਭਰ ਸਕਿਆ ਤੇ ਨਾ ਹੀ ਇਸ ਨੂੰ ਕੋਈ ਮੁਕਾ ਸਕਿਆ। ਭਾਵ ਇੱਥੇ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆਉਂਦਾ ਤੇ ਕਿੱਧਰ ਚਲਿਆ ਜਾਂਦਾ। ਇੱਥੇ ਦੇਣ ਵਾਲਿਆਂ ਦੀ ਕਮੀ ਵੀ ਨਹੀਂ ਪਰ ਇਸ ਨੂੰ ਜਿਹੜੇ ਦਿੰਦੇ ਨੇ, ਜਿਹਨੂੰ ਸਤਿਗੁਰੂ ਪ੍ਰਤਾਪ ਸਿੰਘ ਨੇ ਆਖਿਆ ਸੀ ਕਿ ਏਡਾ ਵੱਡਾ ਤਿਆਗੀ ਵੀ ਕੋਈ ਲੱਭਣਾ ਨਹੀਂ, ਇਸ ਤਰ੍ਹਾਂ ਦੇ ਤਿਆਗੀ ਵੀ ਇੱਥੇ ਨੇ ਜਿਹੜੇ ਲੋਕਾਂ ਦੇ ਵਾਸਤੇ ਜਿਉਂਦੇ ਨੇ, ਜਿਹੜੇ ਪਰਉਪਕਾਰ ਦੀ ਭਾਵਨਾ ਲੈ ਕੇ ਭਲਾ ਕਰਦੇ ਨੇ ਲੋਕਾਂ ਦਾ। ਇਸ ਤਰ੍ਹਾਂ ਦੀ ਭਾਵਨਾ, ਇਸ ਤਰ੍ਹਾਂ ਦੇ ਉਹ ਮੂਲ ਸਿਧਾਂਤ ਸਿੱਖੀ ਦੇ ਜਿਨ੍ਹਾਂ ਦਾ ਭਾਈ ਗੁਰਦਾਸ ਜ਼ਿਕਰ ਕਰਦੇ ਪਏ ਨੇ ਕਿ ਪਾਣੀ ਦੀ ਤਰ੍ਹਾਂ ਜਿਹੜਾ ਸਿੱਖ ਹੈ ਉਹ ਤੱਤਾ ਵੀ ਹੁੰਦਾ ਹੈ ਤੇ ਪਰ ਉਪਕਾਰ ਕਰਦਾ ਹੈ, ਜੇ ਠੰਡਾ ਵੀ ਹੁੰਦਾ ਹੈ ਤਾਂ ਵੀ ਪਰ ਉਪਕਾਰ ਕਰਦਾ। ਇੱਕ ਛੋਟੀ ਜਿਹੀ ਮਿਸਾਲ ਦੇ ਕੇ ਮੈਂ ਫਿਰ ਖਿਮਾ ਮੰਗਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ, ਸਤਿਗੁਰੂ ਪ੍ਰਤਾਪ ਸਿੰਘ ਦਾ ਇੱਕ ਸਿੱਖ ਸੀ ਇੰਦਰ ਸਿੰਘ, ਵਰਨ ਪਿੰਡ ਦੇ ਰਹਿਣ ਵਾਲਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਸੇ ਗੱਲੋਂ ਉਸ ਤੇ ਨਾਰਾਜ਼ ਹੋ ਗਏ ਤੇ ਉਸ ਨੂੰ ਵਚਨ ਕਰ ਦਿੱਤਾ ਕਿ ਤੂੰ ਸੰਗਤ ਦੇ ਵਿੱਚੋਂ ਨਿਕਲ ਜਾ। ਉਹ ਸੰਗਤ ਦੇ ਵਿੱਚੋਂ ਚਲਾ ਗਿਆ। ਮੱਕੀ ਪਿੰਡ ਹੈ ਪਾਕਿਸਤਾਨ ਦੇ ਵਿੱਚ ਹੀ, ਵਰਨਾ ਦੇ ਨੇੜੇ। ਉੱਥੋਂ ਦਾ ਰਹਿਣ ਵਾਲਾ ਮੰਨਾ ਸਿੰਘ, ਉਹਨੇ ਭੈਣੀ ਸਾਹਿਬ ਆਉਣਾ ਸੀ ਕਿਸੇ ਮੇਲੇ ਦੇ ਉੱਤੇ ਦਰਸ਼ਨ ਕਰਨ ਵਾਸਤੇ ਤੇ ਉਹਨੇ ਆਖਿਆ ਇੰਦਰ ਸਿੰਘ ਆ ਦਰਸ਼ਨ ਕਰਨ ਚੱਲੀਏ ਭੈਣੀ ਸਾਹਿਬ। ਤੇ ਇੰਦਰ ਸਿੰਘ ਕਹਿਣ ਲੱਗਾ ਵੀ ਸ਼ਾਇਦ ਸਿੱਖਾਂ ਤੈਨੂੰ ਪਤਾ ਨਹੀਂ, ਮੈਨੂੰ ਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਤਨਖਾਹੀਆ ਕਰ ਦਿੱਤਾ, ਸੰਗਤ ਚ ਵੜਨ ਦਾ ਹੁਕਮ ਨਹੀਂ, ਮੈਂ ਸੰਗਤ ਦੇ ਵਿੱਚ ਨਹੀਂ ਜਾ ਸਕਦਾ। ਮੰਨਾ ਸਿੰਘ ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਚੱਲ ਮੈਂ ਤੇਰੀ ਅਰਜ਼ ਕਰਾਂਗਾ। ਉਹ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਨੇ ਅਰਜ਼ ਨਹੀਂ ਸੁਣਨੀ, ਤੇਰੇ ਨਾਲ ਵੀ ਨਾਰਾਜ਼ ਹੋਣਗੇ। ਉਹਨੇ ਬੜਾ ਜ਼ੋਰ ਲਾਇਆ ਮੰਨਾ ਸਿੰਘ ਦੇ ਕਹਿਣ ਤੇ, ਮੰਨ ਗਿਆ ਇੰਦਰ ਸਿੰਘ ਤੇ ਉਹ ਦੋਵੇਂ ਭੈਣੀ ਸਾਹਿਬ ਆ ਗਏ। ਭੈਣੀ ਸਾਹਿਬ ਪਹੁੰਚੇ, ਜਸ ਜੀਵਨ ਦਾ ਕਰਤਾ ਤਰਨ ਸਿੰਘ ਵਹਿਮੀ ਲਿਖਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਦਾ ਦੀਵਾਨ ਲੱਗਾ ਸੀ। ਸਤਿਗੁਰੂ ਪ੍ਰਤਾਪ ਸਿੰਘ ਬੈਠੇ ਨੇ ਤੇ ਦੀਵਾਨ ਲੱਗੇ ਦੇ ਵਿੱਚ ਕੀਰਤਨ ਹੋ ਰਿਹਾ ਤੇ ਮੰਨਾ ਸਿੰਘ ਨੇ ਉੱਠ ਕੇ ਅਰਜ਼ ਕਰ ਦਿੱਤੀ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਵਿੱਚ। ਇੰਦਰ ਸਿੰਘ ਤੇ ਦੀਵਾਨ ਵਿੱਚ ਨਾ ਆਇਆ, ਬਾਹਰ ਬੈਠਾ ਰਿਹਾ ਕਿ ਤੂੰ ਪਹਿਲਾਂ ਅਰਜ਼ ਕਰ ਲੈ ਫੇਰ ਮੈਂ ਜਾਵਾਂਗਾ। ਉਹਨੇ ਜਾ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਇੰਦਰ ਸਿੰਘ ਨੂੰ ਬਖਸ਼ੋ। ਤੇ ਮੰਨਾ ਸਿੰਘ ਜਦੋਂ ਅਰਜ਼ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਕਹਿਣ ਲੱਗਿਆ ਵੀ ਤੂੰ ਆਪਣੇ ਥਾਂ ਤੇ ਬਹਿ ਜਾ, ਮੈਨੂੰ ਪਤਾ ਮੈਂ ਕੀ ਕਰਨਾ। ਉਹ ਬੈਠ ਗਿਆ। ਥੋੜਾ ਸਮਾਂ ਲੰਘਾ, 5 ਕੁ ਮਿੰਟ, ਤੇ ਫਿਰ ਉੱਠ ਕੇ ਆ ਗਿਆ। ਕਹਿਣ ਲੱਗਾ ਜੀ ਸੱਚੇ ਪਾਤਸ਼ਾਹ ਇੰਦਰ ਸਿੰਘ ਨੂੰ ਬਖਸ਼ੋ। ਸਤਿਗੁਰੂ ਪ੍ਰਤਾਪ ਸਿੰਘ ਫਿਰ ਥੋੜੇ ਜੇ ਕਾਹਲਿਆਂ ਪੈ ਕੇ ਤੇ ਫਿਰ ਆਖਿਆ ਕਿ ਤੂੰ ਆਪਣੇ ਥਾਂ ਤੇ ਬਹਿ ਜਾ, ਮੈਨੂੰ ਪਤਾ ਮੈਂ ਕੀ ਕਰਨਾ। ਤੀਸਰੀ ਵਾਰੀ ਫਿਰ ਉੱਠ ਕੇ ਅਰਜ਼ ਕਰ ਦਿੱਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਜ਼ਿਆਦਾ ਗੁੱਸੇ ਦੇ ਵਿੱਚ ਆਏ ਤੇ ਉਹਨਾਂ ਬਚਨ ਕੀਤਾ ਕਿ ਤੂੰ ਵੀ ਸੰਗਤ ਦੇ ਵਿੱਚੋਂ ਨਿਕਲ ਜਾ। ਜਦੋਂ ਇਹ ਬਚਨ ਹੋ ਗਿਆ, ਘਰ ਦੇ ਵਿੱਚੋਂ ਉਸ ਦਰਬਾਰ ਵਿੱਚੋਂ ਆ ਰਿਹਾ ਜਿੱਥੋਂ ਹਰੇਕ ਦੇ ਚਿਹਰੇ ਉੱਤੇ ਖੁਸ਼ੀ ਹੁੰਦੀ ਹੈ, ਜਿੱਥੋਂ ਹਰ ਇੱਕ ਖੁਸ਼ੀਆਂ ਲੈਂਦਾ ਆਉਂਦਾ, ਜਿੱਥੋਂ ਹਰੇਕ ਦੀ ਮੰਗ ਪੂਰੀ ਹੁੰਦੀ ਹੈ, ਪਰ ਤੂੰ ਕਿਉਂ ਰੋਂਦਾ ਆ ਰਿਹਾ? ਤੇ ਮੰਨਾ ਸਿੰਘ ਕਹਿਣ ਲੱਗਾ ਕਿ ਸੰਤ ਜੀ, ਇਸ ਤਰ੍ਹਾਂ ਗੱਲ ਹੋਈ ਹੈ ਕਿ ਮੈਂ ਇੰਦਰ ਸਿੰਘ ਦੀ ਬਖਸ਼ਬੰਦੀ ਕਰਾਉਣ ਵਾਸਤੇ ਗਿਆ ਸਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਨੇ ਮੈਨੂੰ ਵੀ ਸੰਗਤ ਵਿੱਚੋਂ ਜਾਣ ਦਾ ਹੁਕਮ ਕੀਤਾ, ਪਰ ਤੁਸੀਂ ਜਾ ਕੇ ਅਰਜ਼ ਕਰਿਓ ਕਿ ਮੈਂ ਤੇ ਸੰਗਤ ਵਿੱਚੋਂ ਨਿਕਲ ਚੱਲਾਂ, ਪਰ ਕਿਰਪਾ ਕਰਕੇ ਇੰਦਰ ਸਿੰਘ ਨੂੰ ਬਖਸ਼ ਦੇਣ। ਜਦੋਂ ਸੰਤ ਆਲਾ ਸਿੰਘ ਹੋਰਾਂ ਆ ਕੇ ਆਖਿਆ ਕਿ ਮੰਨਾ ਸਿੰਘ ਇਵੇਂ ਆਖਦਾ ਕਿ ਮੈਂ ਤੇ ਸੰਗਤ ਵਿੱਚੋਂ ਚਲਾ ਜਾਂਦਾ, ਪਰ ਕਿਰਪਾ ਕਰੋ ਇੰਦਰ ਸਿੰਘ ਨੂੰ ਬਖਸ਼ ਦਿਓ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜਾਓ ਦੋਵਾਂ ਨੂੰ ਹੀ ਬੁਲਾ ਲਿਆਓ। ਦੋਵੇਂ ਆਏ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਸਤਿਗੁਰਾਂ ਘੁੱਟ ਕੇ ਗੱਲ ਨਾ ਲਾਇਆ, ਬਖਸ਼ਬੰਦੀ ਹੋ ਗਈ। ਗੱਲ ਸਿਰਫ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਮੰਨਾ ਸਿੰਘ ਨੂੰ ਕੀ ਲੋੜ ਸੀ ਇੰਨਾ ਵੱਡਾ ਜਿਹੜਾ ਸੀ ਉਹ ਸਟੈਪ ਲੈਣ ਦੀ। ਮੰਨਾ ਸਿੰਘ ਸਿਰਫ ਇਸ ਕਰਕੇ ਕਿ ਉਸ ਦਾ ਅੰਦਰ ਉਹ ਖਿਆਲ ਸੀ, ਉਹ ਮੂਲ ਸਿਧਾਂਤ, ਉਹ ਮੂਲ ਉਪਦੇਸ਼ ਆਪਣੇ ਗੁਰੂਆਂ ਦਾ ਬੈਠਾ ਸੀ, ਜਿਹਨੂੰ ਭਾਈ ਗੁਰਦਾਸ ਆਖਦੇ ਕਿ ਠੰਡੇ ਪਰ ਉਪਕਾਰ ਵਿਹਾਣੀ। ਜੇ ਤੈਨੂੰ ਇੰਨਾ ਠੰਡਿਆਂ ਵੀ ਹੋਣਾ ਪਏ, ਇੰਨਾ ਨੀਵਿਆਂ ਵੀ ਹੋਣਾ ਪਏ, ਜਿਵੇਂ ਭਾਈ ਲੱਦੇ ਦੀ ਮੈਂ ਟੂਕ ਮਾਤਰ ਅਰਜ਼ ਕੀਤੀ ਹੈ ਕਿ ਉਹ ਸੱਤੇ ਬਲਵੰਡ ਨੂੰ ਬਖਸ਼ਾ ਰਿਹਾ, ਇਸ ਤਰ੍ਹਾਂ ਦਾ ਭਾਈ ਲੱਦਾ ਉਹ ਮੰਨਾ ਸਿੰਘ ਬਣ ਗਿਆ। ਇਹ ਮੂਲ ਉਪਦੇਸ਼ ਨੇ ਸਿੱਖੀ ਦੇ, ਜਿਨ੍ਹਾਂ ਬਾਬਤ ਮੈਂ ਕਹਿ ਰਿਹਾ ਸੀ ਸ਼ੁਰੂ ਦੇ ਵਿੱਚ ਅਰਜ਼ ਕੀਤੀ ਨੇ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜਾਂ ਸਾਡੇ ਗੁਰੂਆਂ ਦੀ ਇਹ ਲੜੀ ਜੋ ਬਾਣੀ ਦੇ ਰਾਹੀਂ ਜਾਂ ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮਿਆਂ ਜਾਂ ਇਤਿਹਾਸ ਦੇ ਰਾਹੀਂ ਸਾਨੂੰ ਪ੍ਰੇਰਦੀ ਹੈ ਸਿੱਖੀ ਵਾਲੇ ਪਾਸੇ, ਉਸ ਦਾ ਮੂਲ ਜਿਹੜਾ ਹੈ ਉਹ ਮਨ ਦੀ ਸਿੱਖੀ ਨਾਲ ਜੁੜਿਆ ਹੋਇਆ ਹੈ। ਕਿਉਂਕਿ ਭੇਖਾਂ ਦਾ ਖੰਡਨ ਗੁਰੂ ਸਾਹਿਬਾਂ ਨੇ ਪਹਿਲੇ ਦਿਨ ਹੀ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਹਰ ਭੇਖ ਦਾ ਕੋਈ ਕੰਸੈਪਟ ਹੁੰਦਾ, ਕੋਈ ਉਸ ਦਾ ਮਤਲਬ ਹੁੰਦਾ ਹਰ ਚੀਜ਼ ਦਾ, ਕਿਤਨਾ ਕਿਤੇ ਉਸ ਨੂੰ ਪਰਮੇਸ਼ਰ ਦਾ ਰੱਬ ਦੀ ਯਾਦ ਆਉਂਦੀ ਹੈ। ਤੇ ਜੇ ਕੁਛ ਇਸ ਤਰ੍ਹਾਂ ਕਰਕੇ ਉਹ ਆਪਣੇ ਉਸ ਮੂਲ ਸਿਧਾਂਤ ਤੋਂ ਉਖੜ ਜਾਵੇ, ਸਿੱਖੀ ਦੀਆਂ ਮੂਲ ਸਿੱਖਿਆਵਾਂ ਤੋਂ ਉਖੜ ਜਾਵੇ, ਤੇ ਉਹ ਫਿਰ ਕੇਵਲ ਪਖੰਡੀ ਆਖਿਆ ਜਾਂਦਾ, ਜਿਨ੍ਹਾਂ ਦੀ ਵੱਡੇ ਪੱਧਰ ਉੱਤੇ ਨਿੰਦਿਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ। ਤੇ ਆਪਾਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਉਹ ਸਿੱਖੀ ਦਾ ਕਿਣਕਾ ਮਾਤਰ ਸਾਡੇ ਅੰਦਰ ਵੀ ਵਸਾਓ, ਸਾਡਾ ਜੀਵਨ ਸਫਲਾ ਹੋ ਜਾਵੇ। ਸਮਾਂ ਸਮਾਪਤ, ਮੈਂ ਇੰਨੀਆਂ ਅਰਜ਼ਾਂ ਕਰਦਾ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।